ਵਰਤਿਆ ਸ਼ਬਦ ਲਈ ਵਰਤਿਆ ਰਤਨ ਤੇ ਕੀਰਤਨ ਵੀ ਵਰਤਿਆ ਹੀਰਾ। ਜਦੋਂ ਆਪਾਂ ਪੜ੍ਹਨੇ ਆ ਗੁਰਕਾ ਸ਼ਬਦ ਰਤਨ ਹੈ, ਸ਼ਬਦ ਨੂੰ ਕੀਮਤੀ ਰਤਨ ਵੀ ਕਿਹਾ, ਤੇ ਜਦੋਂ ਕੀਰਤਨ ਦੀ ਗੱਲ ਕੀਤੀ ਉੱਥੇ ਸਾਹਿਬ ਨੇ ਸ਼ਬਦ ਹੀਰਾ ਵਰਤਿਆ, ਪਰ ਨਾਲ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਇਹ ਉਹ ਹੀਰਾ ਨਹੀਂ ਜਿਹੜਾ ਕੋਈ ਲੱਖਾਂ ਕਰੋੜਾਂ ਰੁਪਈਏ ਦੇ ਕੇ ਖਰੀਦ ਕੇ ਲੈ ਜਾਏ, ਕੀਰਤਨ ਉਹ ਹੀਰਾ ਹੈ। ਇੱਥੇ ਸ਼ਬਦ ਅਮੋਲਕ ਨਹੀਂ ਵਰਤਿਆ, ਸ਼ਬਦ ਨਿਰਮੋਲਕ ਵਰਤਿਆ। ਨਿਰਮੋਲਕ ਦੱਸਦੇ ਜਿਹੜਾ ਮੁੱਲ ਤੋਂ ਰਹਿਤ ਹੈ। ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਕੀਰਤਨ ਨਿਰਮੋਲਕ ਹੀਰਾ, ਕੀਰਤਨ ਉਹ ਹੀਰਾ ਹੈ ਜਿਸ ਦੀ ਕੋਈ ਵੀ ਕੀਮਤ ਅਦਾ ਨਹੀਂ ਕਰ ਸਕਦਾ। ਸਤਿਗੁਰੂ ਕਿਰਪਾ ਕਰੇ, ਕੀਰਤਨ ਦੀ ਦਾਤ ਬੱਚਿਆਂ ਨੂੰ ਦਾਤਾਰ ਰਹਿਮਤ ਕਰਕੇ ਇਹ ਮਿਲਦੀ ਰਹੇ, ਤੇ ਕੀਰਤਨ ਦੇ ਨਾਲ ਹੀ ਅੰਦਰ ਨੂੰ ਟਿਕਾ ਮਿਲਣੇ। ਠੀਕ ਹੈ ਜੀ, ਕਥਾ ਵਿਚਾਰ ਵੀ ਕਰਨੀ, ਖਿਮਾ ਕਰਿਓ ਭਾਵੇਂ ਮੇਰਾ ਵਿਸ਼ਾ ਹੈ, ਪਰ ਕਥਾ ਕਰਦਿਆਂ ਕਈ ਵਾਰੀ ਬੰਦਾ ਆਪਣੇ ਕੋਲੋਂ ਕੁਝ ਨਾ ਕੁਝ ਸ਼ਬਦ ਰੰਗਤ ਵਿੱਚ ਦੇ ਜਾਂਦਾ, ਪਰ ਕੀਰਤਨ ਉਹ ਪਰਮੇਸ਼ਵਰ ਦੀ ਦਾਤ ਹੈ। ਜਦੋਂ ਅੰਦਰ ਟਿਕ ਜਾਏ ਤੇ ਕੀਰਤਨ ਕਰਦਾ ਕਰਦਾ ਪਰਮੇਸ਼ਵਰ ਦੇ ਦਰ ਤੇ ਮਨੁੱਖ ਪ੍ਰਵਾਨ ਹੋ ਜਾਂਦਾ। ਇਹ ਕਾਰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਬਚਨ ਕਹਿ ਕੇ ਸਾਰੀਆਂ ਗੱਲਾਂ ਮੁਕਾ ਦਿੱਤੀਆਂ। ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ। ਜੋ ਆਪਾਂ ਨੇ ਵਿਚਾਰ ਆਰੰਭ ਕੀਤੀ ਸੀ ਪਿਛਲੇ ਦਿਨਾਂ ਤੋਂ, ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਹ ਪੌੜੀ ਜਿਸ ਦੀ ਸੰਪੂਰਨਤਾ ਆਪਾਂ ਪਰਸੋਂ ਦੇ ਸ਼ਾਮ ਦੇ ਦੀਵਾਨ ਵਿੱਚ ਕੀਤੀ ਸੀ, ਤੇਗ ਬਹਾਦਰ ਸਿਮਰੇ ਘਰ ਨੌਨਿਦ ਆਵੇ ਧਾਏ, ਸਭ ਥਾਈ ਹੋਏ ਸਹਾਇ। ਇੱਥੋਂ ਤੱਕ ਇਸ ਪੌੜੀ ਦਾ ਪਾਠ ਸੀ। ਇਹਦੇ ਵਿੱਚ ਤੇਗ ਬਹਾਦਰ ਜੀ ਨਾਲ ਗੁਰੂ ਸ਼ਬਦ ਲਾਣਾ ਜਾਂ ਬਾਕੀ ਗੁਰੂ ਸਾਹਿਬਾਨਾਂ ਨਾਲ ਲਾਣੀ, ਪਿਆਰਿਓ ਇਹ ਕੇਵਲ ਗੁਰੂ ਕੀ ਬਾਣੀ ਹੈ, ਜੋ ਸਤਿਗੁਰੂ ਨੇ ਲਿਖੇ ਉਹੀ ਆਪਾਂ ਪੜ੍ਹਨਾ ਤੇ ਉਚਾਰਨਾ। ਇਸ ਤੇ ਅੱਗੇ ਜੋ ਪੰਥਕ ਮਰਿਆਦਾ ਹੈ, ਕਿਸੇ ਤੇ ਤਰਕ ਨਹੀਂ। ਆਰੰਭ ਵਿੱਚ ਕਿਹਾ ਸੀ ਆਧਾਰ ਬਣਾਇਆ ਅਰਦਾਸ ਦੀ ਸ਼ਬਦਾਵਲੀ ਨੂੰ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਦਰਜ ਹੈ। ਇੱਥੋਂ ਤੱਕ ਪੂਰੀ ਪੌੜੀ ਸੰਪੂਰਨ ਹੋਈ ਤੇ ਅੱਗੇ ਉੱਥੇ ਪਵਿੱਤਰ ਬਚਨ ਲਿਖੇ ਨੇ, ਜਦੋਂ ਪੜ੍ਹਨੇ ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਉੱਥੇ ਸ਼ਬਦ ਇਹ ਕਿ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਇਹਦਾ ਅਰਥ ਹੈ ਕਿ ਪੰਥ ਨੇ ਆਪਣੇ ਕੋਲੋਂ ਕੁਝ ਕਹਿੰਦੇ ਨੇ। ਇਹਦਾ ਮੁੱਢ ਸਤਿਕਾਰਯੋਗ ਸ਼ਹੀਦ ਭਾਈ ਮਨੀ ਸਿੰਘ ਹੋਰਾਂ ਨੇ ਬੰਨੇ, ਆਰੰਭ ਵਿੱਚ ਅਰਜ਼ ਕਰ ਚੁੱਕਾ ਹਾਂ, ਪਰ ਇਹਦੇ ਅਰਥ ਕਰਦੇ ਨੇ ਕਿ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਦਸਵੇਂ ਰਹਿਮਤਾਂ ਭਰਨ ਵਾਲੇ ਦੇਣ ਵਾਲੇ ਦਾਤਾ ਜੀ ਬਣੇ ਨੇ। ਜੋਤ ਦਸਵੀਂ ਨਹੀਂ, ਇਹ ਕੱਲ ਨੂੰ ਅੱਗੇ ਆਉਣਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਜੋਤਾਂ ਨਹੀਂ। ਸਰੀਰ ਦਸਵਾਂ ਜ਼ਰੂਰ ਹੈ, ਚੋਲਾ ਦਸਵਾਂ ਜ਼ਰੂਰ ਹੈ, ਪਰ ਜੋਤ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਸੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਟੇਕ ਲਈਏ, ਉਸ ਦਾਤੇ ਦੇ ਅੰਮ੍ਰਿਤ ਜੀਵਨ ਵਿੱਚੋਂ ਔਰ ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਆਪ ਨਾਲ ਵਿਚਾਰ ਸਾਂਝੇ ਪਾਣੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਭ ਥਾਈ ਸਹਾਈ ਹੋਣ ਵਾਲੇ ਦਾਤਾ ਜੀ, ਕਿਰਪਾ ਕਰੋ ਆਪ ਹੀ ਇਸ ਅੰਦਰ ਨੂੰ ਟਿਕਾਓ ਦੀ ਦਾਤ ਬਖਸ਼ ਕੇ, ਧੰਨ ਗੁਰੂ ਗੋਬਿੰਦ ਸਿੰਘ ਜੀ ਰਹਿਮਤ ਕਰਕੇ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ ਕੇ ਵਿੱਚ ਵਰਤ ਕੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲਵੋ। ਸਾਧ ਸੰਗਤ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਆਪਾਂ ਅਰਦਾਸ ਦੀ ਵਿਚਾਰ ਆਰੰਭ ਕੀਤੀ ਸੀ ਤੇ ਆਰੰਭ ਵਿੱਚ ਆਪਾਂ ਪੜ੍ਹਿਆ ਸੀ ਕਿ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਕਿ ਗੁਰੂ ਨਾਨਕ ਸਾਹਿਬ ਜੀ ਦੇ ਧਿਆਉਣ ਤੋਂ ਗੱਲ ਆਰੰਭ ਹੋਈ ਤੇ ਦਸਾਂ ਪਾਤਸ਼ਾਹੀਆਂ ਦੀ ਸੰਪੂਰਨਤਾ ਹੋਣ ਲੱਗੀ, ਇਹ ਸਭ ਥਾਈ ਹੋਏ ਸਹਾਇ। ਉਸ ਦਿਨ ਇੱਕ ਅਰਜ਼ ਕੀਤੀ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਵਿੱਚੋਂ ਤੇ ਅੱਜ ਉਹਦੀ ਸੰਪੂਰਨਤਾ ਹੋਣੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਸੱਤੇ ਬਲਵੰਡ ਨੇ ਇੱਕ ਬਚਨ ਕਿਹਾ, ਉਹਨਾਂ ਨੇ ਇਹ ਨਹੀਂ ਸ਼ਬਦ ਵਰਤੇ ਕੇਵਲ ਕਿ ਗੁਰੂ ਨਾਨਕ ਸਾਹਿਬ ਨੇ ਫਕੀਰੀ ਦੀ ਨੀਂਹ ਰੱਖੀ, ਧਿਆਨ ਦੇਣਾ, ਉਹਨਾਂ ਇਹ ਨਹੀਂ ਕਿਹਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੁਰਾਣੀ ਭਗਤੀ ਪਰੰਪਰਾ ਜਾਂ ਸਿੱਧਾਂ ਵਾਲੀ ਪਰੰਪਰਾ ਜਾਂ ਨਾਥਾਂ ਵਾਲੀ ਪਰੰਪਰਾ ਜਾਂ ਮੁਲਾਣਿਆਂ ਵਾਲੀ ਜਾਂ ਹਿੰਦੂਆਂ ਵਾਲੀ, ਉੱਥੇ ਉਹਨਾਂ ਨੇ ਇੱਕੋ ਸ਼ਬਦ ਕਿਹਾ, ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ। ਸ਼ਬਦ ਉੱਥੇ ਰਾਜ ਵਰਤੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਰਾਜ ਚਲਾ ਦਿੱਤਾ ਹੈ। ਤੇ ਕਹਿੰਦੇ ਨੇ ਸੱਚ ਕੋਟ ਸਤਾਣੀ ਨੀਵਦੈ, ਕਹਿੰਦੇ ਨੇ ਜਿਸ ਕਿਲੇ ਦੀ ਨੀਂਹ ਮੇਰੇ ਗੁਰੂ ਨਾਨਕ ਸਾਹਿਬ ਨੇ ਰਾਜ ਦੀ ਨੀਂਹ ਜਿਹੜੀ ਏ ਉਹ ਸੱਚ ਤੇ ਰੱਖੀਏ, ਗੁਰੂ ਨਾਨਕ ਦੇਵ ਜੀ ਦਾ ਰਾਜ ਜਿਹੜਾ ਉਹਦੀ ਨੀਂਹ ਝੂਠ ਤੇ ਨਹੀਂ। ਵੈਸੇ ਅਗਲੇ ਐਤਵਾਰ ਅਰਜ਼ ਕਰਨੀ ਸ਼ੇਰੇ ਪੰਜਾਬ ਦੀ ਬਰਸੀ ਤੇ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਰਾਜ ਸੰਬੰਧੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਬਾਰੇ ਉਹ ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵਦ ਹੈ। ਤੇ ਜਦੋਂ ਭਾਈ ਗੁਰਦਾਸ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਇਸੇ ਗੱਲ ਨੂੰ ਹੋਰ ਅੱਗੇ ਤੋਰਿਆ, ਕਹਿਣ ਲੱਗੇ ਕੇਵਲ ਰਾਜ ਹੀ ਨਹੀਂ, ਗੁਰੂ ਨਾਨਕ ਸਾਹਿਬ ਜੀ ਦੇ ਰਾਜ ਦੇ ਵਿੱਚ ਸਿੱਕਾ ਵੀ ਇੱਕ ਚੱਲੇ। ਮਹਾਰਾਜ ਉਹ ਸਿੱਕਾ ਕਿਹੜਾ? ਤੇ ਭਾਈ ਗੁਰਦਾਸ ਨੇ ਉੱਥੇ ਬਚਨ ਕੀਤਾ, ਕਹਿਣ ਲੱਗੇ ਮਾਰਿਆ ਸਿੱਕਾ ਜਗਤ ਵਿੱਚ, ਉਹ ਸਿੱਕਾ ਸੀ ਨਾਮ ਦਾ, ਉਹ ਸਿੱਕਾ ਸੀ ਵਾਹਿਗੁਰੂ ਜੀ ਦੀ ਭਗਤੀ ਦਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਕਿ ਗੁਰੂ ਨਾਨਕ ਸਾਹਿਬ ਨੇ ਇੱਕ ਨਿਰਮਲ ਪੰਥ ਨੂੰ ਚਲਾਇਆ, ਜਿਹਨੂੰ ਸੱਤਾ ਬਲਵੰਡ ਸੱਚ ਦਾ ਰਾਜ ਕਹਿੰਦੇ ਨੇ, ਉਹਨੂੰ ਭਾਈ ਗੁਰਦਾਸ ਨਿਰਮਲ ਸਿੱਕਾ ਮਾਰ ਕੇ ਪੰਥ ਚੱਲਣ ਦੀ ਗੱਲ ਕਰਦੇ ਨੇ। ਤੇ ਇਹਦੇ ਨਾਲ ਹੀ ਭਾਈ ਗੁਰਦਾਸ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਮਤਾਂ ਕੋਈ ਰਲਾ ਕੇ ਕਹਿ ਵੀ ਸ਼ਾਇਦ ਇਹ ਉਸ ਧਰਮ ਵਿੱਚੋਂ ਜਾਂ ਉਸ ਸੰਪਰਦਾ ਵਿੱਚੋਂ ਨਿਕਲੀ ਹੋਈ ਇੱਕ ਸ਼ਾਖ ਏ। ਕਹਿਣ ਲੱਗੇ ਨਹੀਂ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਹਾ, ਕਿ ਗੁਰੂ ਨਾਨਕ ਸਾਹਿਬ ਦਾ ਪੰਥ ਨਿਆਰਾ। ਅੱਜ ਅਰਜ਼ ਕਰਨੀ ਚਾਹੁੰਦਾ ਵਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜਿਆ ਤੇ ਉਹਨਾਂ ਦੇ ਜੀਵਨ ਵਿੱਚੋਂ ਖਾਸ ਕਰਕੇ ਦੋ ਗੱਲਾਂ। ਪਹਿਲੀ ਗੱਲ, ਮਹਾਰਾਜ ਆਉਣ ਦਾ ਮਨੋਰਥ ਕੀ? ਤੇ ਗੁਰੂ ਗੋਬਿੰਦ ਸਿੰਘ ਜੀ ਇੱਕ ਬਚਨ ਕਰਦੇ ਵੀ ਸੀ, ਅਕਸਰ ਪੜ੍ਹਨੇ ਆ, ਕਹਿਣ ਲੱਗੇ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਆਰੰਭ ਵਿੱਚ ਇਹ ਪੰਕਤੀ ਏ, ਚੇਤਨਾ ਭਇਓ ਹਮਰੋ ਆਵਨ ਕਹਿ, ਕਿ ਅੰਦਰ ਵਾਲਾ ਚਿੱਤ ਨਹੀਂ ਸੀ ਆਉਣ ਤੇ, ਸਾਡੀ ਸੁਰਤ ਮਾਲਕ ਦੇ ਚਰਨਾਂ ਵਿੱਚ ਟਿਕੀਏ ਜੁੜੀਏ। ਤੇ ਇੱਕ ਗੱਲ ਹੋਰ ਇਹਦੇ ਵਿੱਚੋਂ ਅੱਜ ਕਲੀਅਰ ਕਰਨੀ ਚਾਹੁੰਦਾ ਕਿ ਇਸ ਸੁਰਤ ਨੂੰ ਕੇਵਲ ਪਿਛਲੇ ਜਨਮ ਤੱਕ ਸੀਮਤ ਨਹੀਂ, ਸੱਚ ਜਾਣੋ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਨਦੇੜ ਦੀ ਧਰਤੀ ਤੱਕ, ਭਾਵੇਂ ਜ਼ਿੰਦਗੀ ਵਿੱਚ ਆਪਣੀਆਂ ਨਜ਼ਰਾਂ ਵੀ ਤੱਕੀਏ ਕਿ ਦੁੱਖਾਂ ਦੇ ਪਹਾੜ ਵੀ ਟੁੱਟੇ ਨੇ, ਪਰ ਕਲਗੀ ਵਾਲੇ ਦੀ ਸੁਰਤ ਜਿਹੜੀ ਚੁੱਭੀ ਹੈ ਉਹ ਕਦੀ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਟੁੱਟੀ ਨਹੀਂ। ਸਾਹਿਬ ਦੀ ਬਾਣੀ ਨੂੰ ਥੋੜ੍ਹਾ ਜਿਹਾ ਸਮਝ ਕੇ ਆਪਾਂ ਤੁਰਨੇ। ਹਰ ਇੱਕ ਨੇ ਗੁਰੂ ਸਾਹਿਬ ਦੀ ਸਿਫਤ ਵਿੱਚ ਬਹੁਤ ਕੁਝ ਲਿਖੇ, ਕਈਆਂ ਦੀ ਕਲਮ ਨੇ ਵਿਰੋਧ ਵਿੱਚ ਵੀ ਲਿਖਿਆ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਚਿੱਤ ਨਾ ਭਇਓ ਖਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਕਹਿੰਦੇ ਨੇ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ, ਕੀ ਕਹਿ ਕੇ ਭੇਜਿਆ। ਉਹਦੇ ਵਿੱਚ ਇੱਕ ਬਚਨ ਹੁੰਦਾ, ਮੈਂ ਆਪਣਾ ਸੁੱਤ ਤੋਂ ਇਹ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ, ਤੇ ਕਾਹਦੇ ਲਈ? ਪੰਥ ਪਰਚੁਰ ਕਰਦੇ ਕੋ ਸਾਜਾਂ। ਤੇ ਜਦੋਂ ਇਹ ਦਸਮ ਵਿੱਚ ਪੜਿਆ ਕਿ ਪੰਥ ਦਾ ਪ੍ਰਚਾਰ ਕਰਨ ਦੇ ਲਈ, ਤੇ ਇੱਕ ਸਵਾਲ ਉੱਠੇਗਾ ਕਿਹੜੇ ਪੰਥ ਦਾ ਪ੍ਰਚਾਰ ਕਰਨ ਲਈ, ਤੇ ਉੱਤਰ ਮਿਲੇਗਾ ਜਿਸ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਧਿਆਇਆ ਉਸ ਨਿਰਮਲ ਪੰਥ ਦਾ ਪ੍ਰਚਾਰ ਕਰਨ ਲਈ ਸਾਹਿਬ ਆਏ। ਸ਼ਬਦ ਵਰਤੇ ਨੇ ਭਾਈ ਸਾਹਿਬ ਨੇ ਕਿ ਨਾਨਕ ਨਿਰਮਲ ਪੰਥ ਚਲਾਇਆ ਜਾਂ ਕੀ ਤੁਸ ਆਪਣਾ ਪੰਥ ਨਿਰਾਲਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਰਮੇਸ਼ਵਰ ਨੇ ਕਿਹਾ ਮੈਂ ਆਪਣਾ ਸੁੱਤ ਤੋਏ ਨਿਵਾਜਾਂ ਪੰਥ ਪ੍ਰਚੁਰ ਕਰਦੇ ਕੋ ਸਾਜਾਂ। ਕੀ ਪੰਥ ਪ੍ਰਚਾਰ ਨੇ? ਜਾਂ ਤਾਂ ਤੁਮ ਧਰਮ ਚਲਾਏ ਕਬੁੱਧ ਕਰਨ ਦੇ ਲੋਕ ਹਟਾਏ। ਉਹਦੇ ਵਿੱਚ ਇੱਕ ਹੋਰ ਬਚਨ ਆਉਂਦਾ, ਹਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਹਮ ਇਹ ਕਾਜ ਜਗਤ ਨੂੰ ਆਏ ਧਰਮ ਖੇਤ ਗੁਰਦੇਵ ਪਠਾਏ। ਜਾਂ ਤਾਂ ਤੁਮ ਧਰਮ ਬਿਠਾਰੋ ਦੁਸ਼ਟ ਦੋਖੀਨ ਪਕੜ ਪਛਾਰੋ, ਯਹੀ ਕਾਜ ਧਰਾਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ। ਕਾਦੇ ਲਈ? ਧਰਮ ਚਲਾਵਨ ਸੰਤੂ ਭਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣ ਲਈ ਜਪਣ ਵਾਲਿਆਂ ਦੇ ਬੋਲ ਬਾਲੇ, ਜਿਹਨੂੰ ਅਸੀਂ ਅੱਗੇ ਪੜ੍ਹਨਾ ਖਾਲਸੇ ਜੀ ਕੇ ਬੋਲ ਬਾਲੇ, ਕਹਿਣ ਲੱਗੇ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸ਼ਬਦ ਕੋ ਮੂਲ ਉਪਾਰਨ। ਇੱਥੇ ਮੂਲ ਦਾ ਅਰਥ ਜਾੜੇ ਕਿ ਜਿਹੜੇ ਦੁਸ਼ਟ ਇੱਥੇ ਜ਼ੁਲਮ ਪੈ ਕਰਦੇ ਨੇ, ਇੱਕ ਤਾਂ ਪੰਥ ਦਾ ਪ੍ਰਚਾਰ ਕਰਨਾ ਤੇ ਦੂਜਾ ਉਹਨਾਂ ਦੀਆਂ ਜੜ੍ਹਾਂ ਜ਼ੁਲਮ ਦੀਆਂ ਪੱਟਣ ਵਾਸਤੇ ਆਇਆ। ਇੱਥੇ ਇਹ ਨਹੀਂ ਸ਼ਬਦ ਵਰਤੇ। ਕਈ ਵਾਰੀ ਅਸੀਂ ਗੱਲ ਇਹ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਨੇ ਕਿਹਾ ਮੁਗਲ ਨੂੰ ਕਿ ਮੈਂ ਮੁਸਲਮਾਨਾਂ ਦੀ ਜੜ੍ਹ ਪੁੱਟਣ ਆਇਆ। ਪਿਆਰਿਓ, ਇੱਥੇ ਸ਼ਬਦ ਦੁਸ਼ਟ ਵਰਤੇ ਹੈ ਤੇ ਦੁਸ਼ਟ ਕਿਸੇ ਵੀ ਧਰਮ ਦੇ ਬਾਣੀ ਦਾ ਜਿਹੜਾ ਉਹ ਸਹਾਰਾ ਲੈ ਸਕਦਾ। ਖੈਰ, ਆਪਣੇ ਵਿਸ਼ੇ ਵੱਲ ਮੁੜਨਾ। ਪਹਿਲੀ ਗੱਲ, ਇਹ ਪੰਥ ਕਿਹੋ ਜਿਹਾ? ਜਿਸ ਨਿਰਮਲ ਪੰਥ ਨੂੰ ਬਾਬਾ ਜੀ ਨੇ ਚਲਾਇਆ, ਨਿਆਰਿਆਂ ਕੀਤਾ, ਉਹਦੇ ਦਾ ਉਸੇ ਦਾ ਪ੍ਰਚਾਰ ਗੁਰੂ ਗੋਬਿੰਦ ਸਿੰਘ ਕਰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਸ਼ਬਦ ਪੜ੍ਹੀ ਕਿ ਹਜ਼ੂਰ ਦੇ ਉਸ ਨਿਰਮਲ ਪੰਥ ਦੀ ਗੱਲ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਹਿਬ ਦਾ ਇੱਕ ਬਚਨ ਆਉਂਦਾ, ਉਸ ਨਿਰਮਲ ਪੰਥ ਤੇ ਅਸੀਂ ਕਿਵੇਂ ਤੁਰੀਏ, ਕਿਵੇਂ ਗੁਰੂ ਗੋਬਿੰਦ ਸਿੰਘ ਸਾਡੇ ਸਹਾਈ ਹੋਣ, ਤੇ ਜੇ ਉਸ ਧਰਮ ਦੀ ਉਸ ਪੰਥ ਦੀ ਪਰਿਭਾਸ਼ਾ ਤੇ ਉਹਦੇ ਤੇ ਚੱਲਣ ਦੀ ਗੱਲ ਪੁੱਛਣੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੂਰਾ ਪੜ੍ਹੋ, ਜਿਹਦੇ ਵਿੱਚ ਸਾਹਿਬ ਕਹਿੰਦੇ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਇਹਦੇ ਵਿੱਚ ਹਜ਼ੂਰ ਨੇ ਪੰਥ ਤੇ ਚੱਲਣ ਦੀ ਗੱਲ ਕਹੀ। ਜਿਸ ਨਿਰਮਲ ਪੰਥ ਨੂੰ ਸਾਹਿਬ ਨੇ ਤੋਰਿਆ, ਕਹਿੰਦੇ ਨੇ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ਣਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ। ਇਹਦੇ ਵਿੱਚ ਜਿਗਿਆਸੂ ਬਣ ਕੇ ਸਵਾਲ ਕੀਤਾ ਕਿ ਗੁਰੂ ਕੇ ਸਿੱਖੜੇ, ਆਮ ਤੌਰ ਤੇ ਅਸੀਂ ਕਈ ਸ਼ਬਦ ਇਹਦੇ ਵਰਤ ਜਾਂਦੇ, ਸੇਖੜਾ ਨਹੀਂ। ਹੇ ਗੁਰੂ ਕੇ ਸਿੱਖਾਂ, ਮੈਂ ਤੇਰੇ ਤੋਂ ਪੁੱਛਣ ਆਇਆ ਕਿ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਤੇ ਤੂੰ ਚੱਲਣ ਵਾਲਾ ਹੈ, ਜਿਹਨੇ ਸ਼ਬਦ ਦੀ ਬਰਕਤ ਨਾਲ ਨਿਆਰਾ ਕੀਤਾ ਸੀ, ਮੈਂ ਆਪਣਾ ਮਨ ਤੇਰੇ ਚਰਨਾਂ ਵਿੱਚ ਭੇਟ ਕਰਾਂ, ਮੇਰੇ ਅੰਦਰ ਨੂੰ ਟਿਕਾ ਬਖਸ਼ ਕੇ ਉਹ ਪੰਥ ਦਾ ਰਸਤਾ, ਉਸ ਪੰਥ ਤੇ ਚੱਲਣ ਦੀ ਜਾਗ ਦੱਸ ਦੇ ਜਿਸ ਪੰਥ ਦਾ ਪ੍ਰਚਾਰ ਗੁਰੂ ਗੋਬਿੰਦ ਸਿੰਘ ਪੈ ਕਰਦੇ। ਉੱਥੇ ਪੁੱਛੇ, ਕਹਿਣ ਲੱਗੇ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਖਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ਣਾ ਮੇਰਾ ਮਨ ਅਨਤ ਅਣਤ ਦਰ ਤੇ ਹੋਰ ਪਾਸੇ ਮੇਰਾ ਮਨ ਅਣਤ ਨਾ ਕਾਹੂ ਜਾਏ ਜੀਓ, ਇਹ ਮਨ ਤੈ ਕੁ ਦੇਵਸਾਂ ਮੈਂ ਮਾਰਗ ਦਿਓ ਬਤਾਏ ਜੀਓ। ਫਿਰ ਜਗਿਆਸੂ ਬਣ ਕੇ ਕਹਿੰਦੇ ਨੇ, ਕਹਿਣ ਲੱਗੇ ਭਰਾਵਾ ਖੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ। ਹੁਣ ਇਸ ਪੰਥ ਤੇ ਚੱਲਣ ਤੇ ਆਪਣੀ ਮਨ ਮਤ ਨਹੀਂ, ਜੇ ਨਿਰਮਲ ਪੰਥ ਤੇ ਚੱਲਣਾ ਚਾਹੁੰਦੇ ਤੇ ਪਹਿਲੀ ਗੱਲ ਸੱਜੇ ਤੇ ਖੱਬੇ ਦੀ ਝਾਕ ਛੱਡ ਦੇ। ਭਾਈ ਗੁਰਦਾਸ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਗਾਦੀ ਰਾਹ ਚਲਾਇਆ ਜਾਂ ਨਿਰਮਲ ਪੰਥ ਚਲਾਇਆ, ਤੇ ਇਸ ਰਸਤੇ ਤੇ ਚੱਲਣ ਵਾਲੇ ਨੂੰ ਕਦੀ ਦੱਸੋ ਤਾਂ ਸਹੀ ਕਿੰਨੀਆਂ ਕੁ ਰਹਿਮਤਾਂ ਨੇ। ਭਾਈ ਸਾਹਿਬ ਨੇ ਸਿਰਫ ਦੋ ਗੱਲਾਂ ਤੇ ਪੂਰੇ ਪੰਥ ਦੀ ਵਿਆਖਿਆ ਕਰ ਦਿੱਤੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਾਣੀ ਦਾ ਭਰ ਕੇ ਦਰਿਆ ਵਗਦਾ ਤੇ ਕਦੀ ਦਰਿਆ ਦੇ ਕਿਨਾਰੇ ਖਲੋ ਕੇ ਛੋਟਾ ਜਿਹਾ ਪੱਥਰ ਦਾ ਟੁਕੜਾ ਪਾਣੀ ਵੀ ਸੱਟੀਏ ਤੇ ਦਰਿਆ ਦਾ ਪਾਣੀ ਉਸ ਪੱਥਰ ਨੂੰ ਡੋਬ ਦਿੰਦਾ, ਕਿਤੇ ਲੋਹੇ ਦਾ ਕਿੱਲ ਕੋਈ ਲੋਹੇ ਦਾ ਛੋਟਾ ਜਿਹਾ ਕਣ ਕੋਈ ਸੱਟੇ ਤੇ ਪਾਣੀ ਉਸ ਲੋਹੇ ਨੂੰ ਵੀ ਡੋਬ ਦਿੰਦਾ। ਭਾਈ ਸਾਹਿਬ ਕਹਿੰਦੇ ਨੇ ਮੈਨੂੰ ਇੱਕ ਗੱਲ ਦੀ ਹੈਰਾਨਗੀ, ਉਹ ਗੁਰਮੁਖ ਮਾਰਗ ਦੀ ਜਿਹਨੂੰ ਨਿਰਮਲ ਪੰਥ ਕਿਹਾ ਉਹਦੀ ਵਿਆਖਿਆ ਕਰਦੇ ਕਹਿੰਦੇ ਨੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪਈ। ਤੇ ਭਾਈ ਗੁਰਦਾਸ ਜੀ ਉਹ ਰੰਗ ਰਤੜੇ ਸ਼ਾਇਰ ਨੇ ਜਿਹੜੇ ਰੁੱਖਾਂ ਵਿੱਚੋਂ ਜੰਗਲ ਦੇ ਕਣਕੇ ਕਿਣਕੇ ਵਿੱਚੋਂ ਪਾਣੀ ਦੀਆਂ ਧਾਰਾਂ ਵਿੱਚੋਂ ਪੱਥਰਾਂ ਵਿੱਚੋਂ ਹਰ ਇੱਕ ਸਿੱਖਿਆ ਲੈ ਕੇ ਗੁਰਮਤ ਦਾ ਉਪਦੇਸ਼ ਪੈ ਦ੍ਰਿੜ ਕਰਾਉਂਦੇ। ਭਾਈ ਗੁਰਦਾਸ ਕਹਿੰਦੇ ਮੈਂ ਦਰਿਆ ਹੈਰਾਨ ਹੈ ਇਸ ਗੱਲੋਂ ਕਿ ਤੇਰੇ ਕੋਲ ਪੱਥਰ ਆਉਂਦਾ ਉਹਨੂੰ ਡੋਬ ਦੇਣਾ, ਤੇਰੇ ਕੋਲ ਕੋਈ ਲੋਹੇ ਦਾ ਟੁਕੜਾ ਆਵੇ ਉਹਨੂੰ ਡੋਬ ਦੇਣਾ, ਪਰ ਦਰਿਆ ਮੈਨੂੰ ਇੱਕ ਗੱਲ ਦੱਸ, ਕਿਤਨੀ ਭਾਰੀ ਲੱਕੜ ਵੱਢ ਕੇ ਤੇਰੇ ਵਿੱਚ ਪਹਾੜਾਂ ਤੋਂ ਸੱਟ ਦੇਵੇਂ। ਪੁਰਾਤਨ ਸਮੇਂ ਲੱਕੜਾਂ ਇਸ ਤਰ੍ਹਾਂ ਮੈਦਾਨੀ ਇਲਾਕੇ ਵਿੱਚ ਲਿਆਉਣੀਆਂ, ਪਹਾੜ ਵਿੱਚੋਂ ਲੱਕੜ ਦੀ ਪੋਰੀ ਵੱਢਣੀ ਤੇ ਭਾਰੀ ਜਿਹੜੀ ਉਹ ਲੱਕੜ ਪਾਣੀ ਵਿੱਚ ਸੱਟਣੀ, ਤੇ ਦਰਿਆ ਦੇ ਪਾਣੀ ਨੇ ਲੱਕੜ ਨੂੰ ਆਪਣੇ ਉੱਤੇ ਤਾਰ ਕੇ ਤੇ ਮੈਦਾਨੀ ਇਲਾਕੇ ਤੱਕ ਲੈ ਹੋਣਾ। ਕਹਿੰਦੇ ਨੇ ਖੇ ਦਰਿਆ ਪੱਥਰ ਨੂੰ ਡੋਬਣਾ, ਲੋਹੇ ਨੂੰ ਡੋਬਣਾ, ਬੰਦਾ ਤੇਰੇ ਅੰਦਰ ਆਏ ਉਹਨੂੰ ਵੀ ਡੋਬਣ ਦਾ ਯਤਨ ਕਰਨਾ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜੇ ਭਾਰੀਆਂ ਚੀਜ਼ਾਂ ਜਾਣ ਕੇ ਡੋਬਣਾ ਤੇ ਫਿਰ ਲੱਕੜ ਇੰਨੀ ਭਾਰੀ ਹੈ ਇਹ ਤੇਰੇ ਉੱਤੇ ਤਰਦੀ ਕਿਉਂ ਹੈ, ਤੂੰ ਇਸ ਭਾਰੀ ਲੱਕੜ ਨੂੰ ਕਿਉਂ ਨਹੀਂ ਡੋਬਦਾ ਪਿਆ। ਕਹਿੰਦਾ ਉਸ ਪਾਣੀ ਨੇ ਉੱਤਰ ਬੜੇ ਕਮਾਲ ਦਾ ਦਿੱਤਾ, ਕਹਿਣ ਲੱਗੇ ਗੱਲ ਇਕੱਲੇ ਭਾਰ ਦੀ ਨਹੀਂ ਤੇ ਇੱਕ ਗੱਲ ਕਿ ਜਦੋਂ ਵੀ ਉਦਾਹਰਣ ਲਈ ਜਾਂਦੀ ਹੈ ਉਦਾਹਰਣ ਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ, ਉਦਾਹਰਣ ਨੂੰ ਦੋ ਵੱਲੀ ਨਹੀਂ ਵਰਤਿਆ ਜਾਂਦਾ, ਇਹਦੇ ਵਿੱਚ ਸਾਨੂੰ ਕਿਸੇ ਉਦਾਹਰਣ ਫਿੱਟ ਨਹੀਂ ਬਹਿੰਦੀ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ, ਇੱਕ ਦਿਨ ਅਰਜ਼ ਕੀਤੀ ਸੀ ਕਿ ਭਗਤ ਨਾਮਦੇਵ ਜੀ ਨੇ ਇੱਕ ਪਾਸੇ ਕਿਹਾ, ਕਹਿੰਦੇ ਨੇ ਤੂੰ ਰੱਬ ਨੂੰ ਜੇ ਨੇੜੇ ਵੇਖਣਾ ਨਾ ਤੇ ਦੋ ਗੱਲਾਂ ਆਪਣੀ ਜ਼ਿੰਦਗੀ ਵਿੱਚੋਂ ਬਿਲਕੁਲ ਛੱਡ ਦੇ। ਮਹਾਰਾਜ ਉਹ ਕਿਹੜੀਆਂ? ਉਹਨਾਂ ਨੇ ਸਿੱਧੀ ਗੱਲ ਕਹੀ, ਕਹਿਣ ਲੱਗੇ ਪਰ ਧਨ, ਪਰ ਦਾਰਾ, ਪਰ ਹਰੀ, ਦੋ ਸ਼ਬਦ ਨੇ। ਕਹਿੰਦੇ ਨੇ ਇੱਕ ਪਰਾਇਆ ਧਨ ਤੇ ਦੂਸਰੀ ਪਰ ਦਾਰਾ ਪਰਾਈ ਇਸਤਰੀ। ਤੇ ਭਗਤ ਨਾਮਦੇਵ ਕਹਿੰਦੇ ਨੇ ਪਰ ਧਨ, ਪਰ ਦਾਰਾ, ਪਰ ਹਰੀ ਦਰ ਤੇ ਤਿਆਗ ਦੇਗਾ ਤਾਂ ਕਹਿ ਨਿਕਟ ਬਸੈ ਨਰ ਹਰੀ, ਰੱਬ ਤੇਰੇ ਨੇੜੇ ਵਸੇਗਾ। ਜਦੋਂ ਪੁੱਛਿਆ ਵੀ ਇੱਕ ਪਾਸੇ ਇਹ ਸ਼ਬਦ ਵਰਤੇ, ਇੱਥੇ ਉਦਾਹਰਣ ਦਿੱਤੀ, ਦੂਜੇ ਪਾਸੇ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸੇ ਬਿਖੈ ਹੇਤ ਪਰ ਨਾਰੀ। ਜਿਵੇਂ ਵਿਸ਼ਈ ਬੰਦਾ ਵੇਸ਼ਵਾ ਦੇ ਦਰ ਤੇ ਜਾਂਦਾ ਤੇ ਆਪਾਂ ਕਹਾਂਗੇ ਉੱਥੇ ਤਾਂ ਕਹਿੰਦੇ ਪੈਸੋ ਕਿ ਪਰ ਧਨ, ਪਰ ਦਾਰਾ, ਪਰ ਹਰੀ, ਤੇ ਇੱਥੇ ਉਦਾਹਰਣ ਕੀ ਦਿੰਦੇ ਹੋ? ਇੱਕ ਕਹਿੰਦੇ ਨੇ ਸਿਰਫ ਇੱਕ ਪਾਸਾ ਨਹੀਂ ਕਿ ਜਿਵੇਂ ਵਿਸ਼ਈ ਬੰਦਾ ਇੰਨੀਆਂ ਲਾਹਨਤਾਂ ਪੈਣ ਤੇ ਵਿਕਾਰ ਨਹੀਂ ਛੱਡਦਾ, ਤੂੰ ਪਰਮੇਸ਼ਵਰ ਦੇ ਨਾਮ ਨੂੰ ਨਾ ਛੱਡੀ। ਉਦਾਹਰਣ ਜਿਹੜੀ ਉਹਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਪਾਣੀ ਨੂੰ ਪੁੱਛਿਆ, ਜੇ ਭਾਰੀ ਚੀਜ਼ ਜਾਣ ਕੇ ਡੋਬਣਾ ਤੇ ਫਿਰ ਲੋਹੇ ਨਾਲੋਂ ਪੱਥਰ ਨਾਲੋਂ ਕਿੰਨੀ ਵਜ਼ਨ ਵਿੱਚ ਭਾਰੀ ਹੈ ਲੱਕੜ, ਇਹਨੂੰ ਕਿਉਂ ਨਹੀਂ ਡੋਬਦਾ? ਕਹਿੰਦੇ ਨੇ ਅੱਗੋਂ ਦਰਿਆ ਦੇ ਪਾਣੀ ਨੇ ਉੱਤਰ ਦਿੱਤਾ ਸੀ, ਪੱਥਰ ਵੀ ਡੁੱਬ ਜਾਂਦਾ, ਲੋਹਿਆ ਵੀ ਡੁੱਬ ਜਾਂਦਾ, ਪਰ ਮੈਂ ਲੱਕੜ ਨੂੰ ਇਸ ਕਰਕੇ ਨਹੀਂ ਡੋਬਣਾ, ਮੈਂ ਇਹਨੂੰ ਆਪਣਾ ਆਪ ਸਿੰਜ ਸਿੰਜ ਕੇ ਬੂੰਦ ਬੂੰਦ ਨਾਲ ਪਾਲਿਆ ਹੈ, ਤੇ ਜਿਹੜਾ ਮੇਰਾ ਆਪਣਾ ਪਾਲਿਆ ਹੋਵੇ ਤੇ ਜਦੋਂ ਮੇਰੇ ਕੋਲ ਆਉਂਦਾ ਮੈਂ ਉਹਨੂੰ ਕਦੀ ਡੁੱਬਣ ਨਹੀਂ ਦਿੰਦਾ। ਗੁਰਮੁਖ ਮਾਰਕੀ ਭਾਈ ਸਾਹਿਬ ਬੜੇ ਸਿਆਣੇ ਨੇ, ਉਹ ਦੂਜਾ ਸਵਾਲ ਕਰਦੇ ਨੇ, ਕਹਿੰਦੇ ਨੇ ਪਾਣੀ ਤੂੰ ਇਹ ਤਾਂ ਕਹਿੰਦਾ ਮੈਂ ਆਪਣੇ ਪਾਲੇ ਨੂੰ ਨਹੀਂ ਡੋਬਦਾ, ਪਰ ਤੈਨੂੰ ਪਤਾ ਕਿ ਇਸੇ ਲੱਕੜ ਨੂੰ ਚੀਰ ਕੇ ਕਿਸ਼ਤੀ ਇਹਨੂੰ ਬੇੜਾ ਬਣਾਇਆ ਜਾਣਾ, ਤੇ ਜਦੋਂ ਕਿਸ਼ਤੀ ਜਾਂ ਬੇੜਾ ਤੇਰੇ ਉੱਤੇ ਚੱਲਦਾ ਤੇ ਪਾਣੀ ਨੂੰ ਇਸ ਤਰ੍ਹਾਂ ਕਿਸ਼ਤੀ ਦੀ ਨੋਕ ਚੀਰ ਦੀਏ ਕਿ ਜਿਵੇਂ ਆਰੇ ਨੂੰ ਲੱਕੜ ਨੂੰ ਆਰਾ ਚੀਰਦਾ ਹੋਵੇ। ਤੂੰ ਮੈਨੂੰ ਇੱਕ ਗੱਲ ਦੱਸ ਕਿ ਇਹ ਲੱਕੜ ਇਕੱਲੀ ਆਉਂਦੀ ਏ ਤੂੰ ਤਾਰਨਾ, ਲੋਹਾ ਇਕੱਲਾ ਆਉਂਦਾ ਡੋਬਣਾ, ਪਰ ਜਦੋਂ ਕਿਸ਼ਤੀ ਜਾਂ ਬੇੜੀ ਬਣਾ ਕੇ ਇਸੇ ਲੱਕੜ ਵਿੱਚ ਲੋਹਾ ਤੇ ਪੱਥਰ ਰੱਖੇ ਜਾਂਦੇ ਨੇ ਫਿਰ ਉਹਨਾਂ ਨੂੰ ਕਿਉਂ ਤਾਰਨਾ, ਉਹਨਾਂ ਨੂੰ ਕਿਉਂ ਨਹੀਂ ਡੋਬਦਾ? ਅੱਗੋਂ ਕਹਿੰਦੇ ਨੇ ਪਾਣੀ ਨੇ ਉੱਤਰ ਦਿੱਤਾ, ਕਹਿਣ ਲੱਗੇ ਇਕੱਲਾ ਲੱਕੜ ਦੇ ਤੋਂ ਬਿਨਾਂ ਲੋਹਾ ਜਾਂ ਪੱਥਰ ਆਵੇ ਉਹ ਤਾਂ ਡੋਬ ਸਕਦਾ, ਪਰ ਜਿਹੜਾ ਮੇਰੇ ਪਾਲੇ ਕੋਲ ਲੱਕੜ ਦੀ ਸੰਗਤ ਕਰਦਾ ਸੱਚ ਜਾਣੀ ਮੈਂ ਆਪਣੇ ਦੀ ਸੰਗਤ ਕਰਨ ਵਾਲੇ ਨੂੰ ਕਦੀ ਡੁੱਬਣ ਨਹੀਂ ਦਿੰਦਾ। ਭਾਈ ਸਾਹਿਬ ਨੇ ਤੀਜਾ ਸਵਾਲ ਕੀਤਾ, ਕਹਿਣ ਲੱਗੇ ਤੈਨੂੰ ਪਤਾ ਜਾਨ ਕਿ ਇਸ ਲੱਕੜ ਵਿੱਚ ਅੱਗ ਹੈ ਤੇ ਤੇਰਾ ਤੇ ਅੱਗ ਦਾ ਆਪਸੀ ਵਿਰੋਧ ਬਣਿਆ, ਤੂੰ ਇਸ ਲੱਕੜ ਵਿੱਚ ਪਈ ਕੋਈ ਅੱਗ ਨੂੰ ਆਪਣੇ ਵਿਰੋਧੀ ਨੂੰ ਤਾਰਨਾ ਪਿਆ? ਤੇ ਅੱਗੋਂ ਪਾਣੀ ਕਹਿੰਦਾ ਹਾਂ ਮੈਨੂੰ ਪਤਾ ਹੈ ਕਿ ਲੱਕੜ ਵਿੱਚ ਅੱਗ ਭਰੀ ਪਈ ਏ, ਪਰ ਸੱਚ ਜਾਣੀ ਜਿਹਨੂੰ ਆਪਣਾ ਇੱਕ ਵਾਰੀ ਬਣਾ ਲਾਂ ਤੇ ਜਿਹੜੇ ਮੇਰੇ ਕਰਕੇ ਪਲਿਆ ਹੋਵੇ ਮੈਂ ਉਹਦੀ ਅੱਗ ਉੱਤੇ ਉਹਦੇ ਔਕਣ ਉੱਤੇ ਵੀ ਪਰਦਾ ਪਾ ਕੇ ਉਹਨੂੰ ਤਾਰ ਦਿੰਦਾ ਵਾਂ। ਭਾਈ ਸਾਹਿਬ ਨੇ ਚਾਰ ਗੱਲਾਂ ਪੁੱਛ ਕੇ ਪੰਜਵੀਂ ਪੁੱਛੀ, ਕਹਿਣ ਲੱਗੇ ਫਿਰ ਮੈਨੂੰ ਇੱਕ ਗੱਲ ਦੱਸ, ਆਮ ਲੱਕੜ ਦੇ ਬੂਟੇ ਨੂੰ ਤੂੰ ਸਿੰਜ ਕੇ ਪਾਲਨੇ, ਇਹ ਤੇਰਾ ਪਾਲਿਆ ਇਹਨੂੰ ਤੂੰ ਤਾਰਨਾ, ਤੇ ਕੀ ਚੰਦਨ ਦੀ ਲੱਕੜ ਨੂੰ, ਚੰਦਨ ਦੇ ਰੁੱਖ ਨੂੰ ਪਾਣੀ ਤੂੰ ਸਿੰਜਦਾ ਨਹੀਂ? चंदन का बूटा भी तेरे पलिया है ते उस बूटे नू क्यों तू डोबना उस लकड़ नू क्यों डोबना ते शायद आप नू पता होवे कि चंदन खरीदन वाले जदों चंदन खरीदते ने लकड़ के टुकड़े नू पानी विच रख के तकणगे जे ता चंदन की लकड़ डुब जाए ता कीमती है जे तर जाए ता कहणगे असल विच चंदन है कहिंदे ने बाकी लकड़ नू तू तारना चंदन नू क्यों डोबना कि वह तेरा पालिया नहीं ते पानी कहिंदा दरअसल हकीकत ए वे लोकां नूं दिसदा भी शायद मैं इहनूं जाण के डोबना वा वाहिगुरु लोकां नूं दिसदा विचकरा करना पर इत्थे भी मैं अपने पल्ले पाले होए दी लाज रखना वा क्योंकि जे ये तर गया ते लोक मेरे पाले होए रुख ते उंगलां चुकणगे जदों डुब जांदा ते बाजार विच इहदी कीमत पै जांदी डोबना मैं इस करके नहीं कि इहनूं खत्म कर ली भाई साहब ने सिर्फ दो गल्लां लईआं ते फिर कह लगे वो दरिया तेरे वल तक के हे गुरु के सिखा तू एक बारी इस गुरमुख मार्ग ते चल ता सही चेते रख जे पानी अपने पाले नू डुबन नहीं देंदा ते जदों तू सतगुरु के दर ते इस मार्ग ते चल पियो ते दाते ने तेनू भी इस भवजल विचों डुबन नहीं देखना कहिंदे ने मेरी जिंदगी का तजर्बा ही कि लकड़ विच पई हुई अग नू वेख के जिहड़ा पानी ये पड़दे पा के तार देंदा है ते जदों साहिब दे दर ते गया कहिंदे ने मेरे दाते ने मेरे अंदर औगणा दे समुंदर नू तकिया है पर जदों पड़दा पा के क्या कोई नहीं जे अज मेरा बन गया फिर कहिंदे ने निर्गुण राख लिया संतन का सदका सतगुर ढाक लिया मोहे पापी पड़दा कह लगे देख पानी तू उस लकड़ दे नाल लगे हुए लोहे नू भी तार देना जेड़ा लकड़ दी संगत करदा है ते मेरे गुरु देव बाणी विच कहिंदे ने सिख तां जप के तरे नहीं तरेगा ते जेड़ा मेरे पाले दी संगत करेगा यकीन जानी उहनू भी भवजल तो पार कर देवांगा फिर अगे कहिंदे ने तू चंदन नू डोबना पर कहिंदे ने जदों कोई शहीद हुंदा है जदों किसे सिदक वाले ते मुसीबत आउंदी है लोग समझदे होणगे कि अपने पाले नू डोबदा है कहिंदे ने मेरा दाता कहिंदा है डोबदा नहीं असल विच दुख ते पाणा मन के भी रब दी दरगाह विच दी कीमत पै जाणी भाई साहब ने उते शब्द वरते ने कहिंदे ने पाणी काठ ना डोबई पालै दी लज्जै सिर कर वत चढ़ाए कह सिर चढ़िया भज्जै लोहै जड़िए बोए थां भार परै ना तज्जै फिर कह लगे कि पेटै अंदर अग रख तिस पर्दा कज्जै कह लगे अगर जो डोबै जान कै निर्मूलक तज्जै ते जिस पंथ दे प्रचार लई गुरु गोबिंद सिंह आए ने भाई गुरदास कहिंदे ने सजना गुरमुख मार्ग चलना छड सज्जै खब्बै इधर उधर झाकना छड के उस निर्मल पंथ ते तुर पो मैं अर्ज कर रहा सां पुछया सी भरावा कि किवें इस मार्ग ते तुरां फिर कहिंदे ने खों आया दूरों चल कै मैं तक्की तो शरणाए जियो मैं आसा रखी चित मैं मेरा सबो दुख गवाए जियो ते निर्मल पंथ ते चलन वालिया मन मत नहीं नल नहीं के अमृत छकना क्यों जरूरी है ए नहीं के पांच बाणिया पढ़निया क्यों जरूरी ने इत्थे बस एक गल मार्ग ते चलन तो पहला समझ लई इत मार्ग चले भाई अड़े गुर कहे सो कार कमाए जियो ते आगे मन की मतड़ी वे सारे दूजा भाओ जियो ते इस निर्मल पंथ दा मकसद केवल दुनिया दे धंधियां तक नहीं क्यों पावे हर दर सावड़ा न लगे तती भाओ जियो तैनू मालक दे दर तक ले जाने प्यारियो जिस नू भाई साहब ने निर्मल पंथ कहा है गुरमुख गाड़ी राह कहा है जिस नू गुरु ग्रंथ साहब जी दी अमृत बाणी ने गुरमत मार्ग कहा है उसे पंथ दे उसे मार्ग दे उसे मिशन दे उसे गुरु नानक साहब जी दे पवित्र घर दा प्रचार कर ली सब थाई सहाई होण वाले गुरु गोबिंद सिंह सच्चे पातशाह जी दा आगमन पटना साहब जी दी धरती ते होए जदों आपां बचन पढ़ने हां साहब ने एक बचन कह कहिंदे ने मुरपित पूर्व कियत पियाना भांत भांत के तीर्थ नहाना जब ही जात तरबैणी पै पुन दान दिन करत बतै कहिंदे तई प्रकाश हमारा भयो ਤੇ ਰਹਿਮਤ ਕਿਤੇ ਹੋਈ ਪਟਨਾ ਸ਼ਹਿਰ ਵਿਖੇ ਭਵ ਲੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੰਖੇਪ ਜਿਹੇ ਜੀਵਨ ਨੂੰ ਅਰਜ਼ ਕਰਕੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਆਪ ਵਾਲੇ ਪਾਸੇ ਆਉਣੇ। ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀਏ, ਮਾਤਾ ਨਾਨਕੀ ਜੀ ਨੇ ਤੇ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ, ਸੱਚੀ ਸਰਕਾਰ ਢਾਕੇ ਦੀ ਧਰਤੀ ਤੇ ਨਹੀਂ। ਤੇ ਉਹ ਢਾਕਾ ਜਿਹਨੂੰ ਕਦੀ ਹੁਕਮ ਵਿੱਚ ਸਾਹਿਬ ਨੇ ਕਿਹਾ ਸੀ ਢਾਕਾ ਸਿੱਖੀ ਦਾ ਕੋਠਾ ਹੈ, ਇਹਦੀ ਉੱਚੀ ਪਦਵੀ ਦਿੱਤੀ। ਢਾਕੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦੀ ਕੁੱਖ ਵਿੱਚੋਂ ਸਾਹਿਬ ਜੀ ਦੀ ਆਮਦ ਹੋਈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਿਛਾਂ ਪਟਨਾ ਸਾਹਿਬ ਦੀ ਧਰਤੀ ਵੱਲ ਨਹੀਂ ਆਏ, ਆਪਣੇ ਮਿਸ਼ਨ ਲਈ ਅੱਗੇ ਤੁਰੇ ਨੇ। ਇੱਧਰ ਜਦੋਂ ਪੜ੍ਹਨੇ ਆ ਤਵਾਰੀਖ ਨੂੰ ਕਿੱਥੇ ਪਟਨਾ ਸਾਹਿਬ ਦੀ ਧਰਤੀ ਤੇ ਕਿੱਥੇ ਉਹ ਸੱਜਣ ਕੁੜਾਮ ਦੀ ਧਰਤੀ ਤੇ ਬੈਠਾ ਚੜ੍ਹਦੇ ਨੂੰ ਸਜਦੇ ਪਿਆ ਕਰਦਾ ਸੀ। ਸਿਰਫ ਇੱਕ ਅਰਜ਼ ਕਰਨਾ ਹੁੰਦਾ, ਇਹਨੂੰ ਇਹਨਾਂ ਗੱਲਾਂ ਕਹਿ ਕੇ ਛੱਡ ਦਈਏ ਕਿ ਇਹ ਤਾਂ ਪੁਰਾਣੀਆਂ ਗੱਲਾਂ, ਜਾਂ ਕਈ ਵਾਰੀ ਲੋਕ ਗੁਰੂ ਸਾਹਿਬ ਦੇ ਜੀਵਨ ਉੱਤੇ ਵੀ ਕਲਮ ਚੁੱਕ ਕੇ ਲਿਖਣ ਤੋਂ ਆਪਣੀ ਚਲਾਕੀ ਨਾਲ ਗੁਰੇਜ਼ ਨਹੀਂ ਕਰਦੇ। ਸੁਰਤੀ ਬਿਰਤੀ ਵਾਲੇ ਨੂੰ ਅੰਦਰ ਨੂੰ ਪਤਾ ਹੈ, ਕਹਿੰਦੇ ਨੇ ਉਸ ਧਰਤੀ ਤੇ ਚੜ੍ਹਦੇ ਨੂੰ ਸਿੱਜਦਾ ਕੀਤਾ। ਬਸ ਇੱਕੋ ਹੀ ਗੱਲ ਪੁੱਛੀ ਗਈ ਸੀ ਮੁਰੀਦਾਂ ਵੱਲੋਂ ਕਿ ਅੱਜ ਟੀਕਰਾ ਲੈਂਦੇ ਨੂੰ ਖੁਦਾ ਦੇ ਘਰ ਨੂੰ ਸਿੱਜਦੇ ਕਰਨੇ ਤੇ ਅੱਜ ਚੜ੍ਹਦੇ ਨੂੰ ਕਿਉਂ? ਤੇ ਉਸ ਭੀਖਣ ਸ਼ਾਹ ਨੇ ਕਿਹਾ ਸੀ ਅੱਗੇ ਉਹਦੇ ਘਰ ਨੂੰ ਸਿੱਜਦੇ ਕਰਦਾ ਸਾਂ ਖੁਦਾ ਦੇ ਘਰ ਨੂੰ, ਤੇ ਅੱਜ ਘਰ ਵਾਲਾ ਪੂਰਬ ਨੂੰ ਆ ਗਿਆ, ਦੱਸੋ ਮੈਂ ਹੁਣ ਘਰ ਨੂੰ ਸਿੱਜਦੇ ਕਰਾਂ ਜਾਂ ਘਰ ਦੇ ਮਾਲਕ ਨੂੰ ਸਿੱਜਦੇ ਕਰਾਂ? ਸਾਹਿਬ ਧੰਨ ਗੁਰੂ ਕਲਗੀ ਵਾਲੇ ਦੇ ਦੀਦਾਰ ਇਹ ਸੱਜਣ ਨੇ ਪਾਏ ਨੇ। ਪਟਨਾ ਸਾਹਿਬ ਦੀ ਧਰਤੀ ਨੇ ਮੇਰੇ ਕਲਗੀ ਧਰ ਪ੍ਰੀਤਮ ਦੀਆਂ ਬੜੀਆਂ ਯਾਦਾਂ ਸਾਂਭ ਕੇ ਰੱਖੀਆਂ ਨੇ। ਤੇ ਜਦੋਂ ਕਿਤੇ ਉੱਥੇ ਜਾਈਏ, ਅਰਜ਼ ਕੀਤੀ ਸੀ ਆਪਣੇ ਅੰਦਰ ਨੂੰ ਟਿਕਾਈ, ਕਦੀ ਸੁਰਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜੋੜੀ ਤੇ ਦੇਖ ਉਹ ਸਮਾਂ ਤੇਰੀਆਂ ਅੱਖਾਂ ਸਾਹਮਣੇ ਆ ਜਾਏਗਾ ਜਿਸ ਸਮੇਂ ਕਲਗੀ ਧਰ ਨੇ ਉੱਥੇ ਚੋਜ ਕੀਤੇ। ਸਾਹਿਬ ਸੱਚੇ ਪਾਤਸ਼ਾਹ ਇਸੇ ਪਟਨਾ ਸਾਹਿਬ ਦੀ ਧਰਤੀ ਤੇ ਬੈਠੇ ਪੰਡਿਤ ਸ਼ਿਵ ਦੱਤ ਵਰਗੇ ਬਜ਼ੁਰਗ ਨੂੰ ਅੱਖਾਂ ਤੋਂ ਪਕੜ ਕੇ ਰੱਖ ਕੇ ਉਹਦੇ ਨੇਤਰਾਂ ਤੇ ਹੱਥ ਸ਼ਬਦ ਇਹੀ ਕਹਿ ਸਨ, ਪੰਡਿਤ ਜੀ ਝਾਤ ਕਈ ਸਾਲਾਂ ਤੋਂ ਧਿਆਨ ਵਿੱਚ ਬਹਿੰਦਾ ਸੀ ਪਰ ਕਲਗੀ ਧਰ ਦੇ ਦੀਦਾਰੇ ਨੇ ਉਹਦੇ ਅੰਦਰ ਤੇ ਭਰਮ ਦੇ ਛੋੜ ਕੱਟ ਦਿੱਤੇ ਤੇ ਦਰਸ਼ਨ ਕਰਕੇ ਜਿਹਨੂੰ ਇਹ ਲੋਚਦਾ ਸੀ ਉਹਨੂੰ ਬਾਲਾ ਪ੍ਰੀਤਮ ਹੀ ਸਭ ਕੁਝ ਦਿਸਣ ਲੱਗਾ। ਕਦੀ ਤੱਕਿਓ ਇਸੇ ਧਰਤੀ ਦੇ ਉੱਤੇ ਜੇ ਕੋਈ ਪਰਮੇਸ਼ਵਰ ਰੂਪ ਵਿੱਚ ਧਿਆਨ ਟਿਕਾਉਂਦਾ ਤਾਂ ਉੱਥੇ ਸਹਾਈ ਹੁੰਦੇ ਨੇ, ਤੇ ਜੇ ਕੋਈ ਕਹਿੰਦਾ ਕਿ ਕਲਗੀ ਵਾਲੇ ਲਈ ਕਿ ਮੈਂ ਪੁੱਤਰ ਦੀ ਦਾਤ ਮੰਗਣੀ ਹੈ, ਇੱਕ ਦਾ ਇਸ਼ਟ ਬਣ ਜਾਂਦਾ ਹੈ ਤੇ ਦੂਸਰੇ ਦੀ ਗੋਦ ਵਿੱਚ ਪਟਨੇ ਦੀ ਧਰਤੀ ਤੇ ਪੁੱਤਰ ਬਣ ਕੇ ਬਹਿੰਦਾ ਹੈ, ਤੇ ਜਿਹੜੀ ਸੰਤਾਨ ਨੂੰ ਸਹਿਕ ਦੀਏ ਉਹਨੂੰ ਮਾਂ ਕਹਿ ਕੇ ਪੁਕਾਰਦੇ ਪਏ। ਕਦੀ ਤੱਕਿਓ ਇਸੇ ਧਰਤੀ ਤੇ ਕਦੀ ਆਪ ਜਰਨੈਲ ਬਣ ਕੇ ਅੱਗੇ ਤੁਰਦੇ ਨੇ, ਇੱਥੇ ਰਹੀਮ ਬਖਸ਼ ਤੇ ਕਰੀਮ ਬਖਸ਼ ਵਰਗੇ ਰਹਿਮਤਾਂ ਲੈਂਦੇ ਨੇ, ਕਦੀ ਭਾਈ ਜੈ ਤੇ ਸ਼ੇਖ ਵਰਗੇ ਰਹਿਮਤਾਂ ਲੈਂਦੇ ਨੇ। ਤੇ ਜਦੋਂ ਕਲਗੀ ਧਰ ਸਵਾਮੀ ਇਸ ਧਰਤੀ ਨੂੰ ਭਾਗ ਲਾਏ ਨੇ ਤੇ ਪਿਤਾ ਤੇ ਪੁੱਤਰ ਪਹਿਲੀ ਵਾਰ ਜਦੋਂ ਪਟਨਾ ਸਾਹਿਬ ਮਿਲੇ ਨੇ ਤੇ ਜਿਸ ਬਾਗ ਵਿੱਚ ਮਿਲੇ ਕਈ ਸਾਲਾਂ ਦਾ ਸੁੱਕਾ ਹੋਇਆ ਬਾਗ ਵੀ ਖਰਾ ਹੋ ਗਏ। ਸਾਹਿਬ ਗੁਰੂ ਤੇਗ ਬਹਾਦਰ ਪੰਜਾਬ ਦੀ ਧਰਤੀ ਨੂੰ ਆਏ ਤੇ ਪਿੱਛੋਂ ਕਲਗੀ ਧਰ ਜਦੋਂ ਤੁਰੇ ਨੇ, ਗਿਆਨੀ ਮਾਨ ਸਿੰਘ ਝੌੜ ਨੇ ਇੱਕ ਗੱਲ ਬੜੀ ਸੋਹਣੀ ਇੱਥੇ ਕਹੀ। ਉਹ ਕਹਿੰਦੇ ਨੇ ਜਿੱਦਣ ਬਾਲਾ ਪ੍ਰੀਤਮ ਇਸ ਧਰਤੀ ਤੋਂ ਤੁਰਨ ਲੱਗੇ, ਤੇ ਚੇਤੇ ਰੱਖਿਓ ਸ਼ਰਧਾ ਵਾਲੀ ਅੱਖ ਨਾਲ ਤੱਕਿਓ, ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਗੁਰੂ ਤਾਂ ਜਾ ਚੁੱਕੇ ਨੇ, ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਬਾਣੀ ਨੇ ਬਚਨ ਕਿਹਾ, ਕਹਿੰਦੇ ਨੇ ਧੰਨ ਸੋ ਦੇਸ਼ ਜਹਾਂ ਤੂੰ ਵਸਿਆ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਧਰਤੀ ਨੂੰ ਮੈਂ ਕਰੇ ਸਿੱਜਦੇ ਜਿੱਥੇ ਮੇਰੇ ਸਤਿਗੁਰੂ ਤੇਰੇ ਚਰਨ ਪੈ ਗਏ। ਜਦੋਂ ਬਾਲਾ ਪ੍ਰੀਤਮ ਤੁਰੇ ਨੇ ਉਹ ਕਹਿੰਦੇ ਨੇ ਸਾਰੇ ਪਟਨੇ ਦੇ ਅੰਦਰ ਸੁੰਝ ਪੈ ਗਈ ਸੀ, ਬੱਚੇ ਬਜ਼ੁਰਗ ਕੀ ਨਰ ਤੇ ਨਾਰੀਆਂ ਸਾਰੇ ਖਾਮੋਸ਼ ਹੋ ਗਏ, ਲੋਕੀ ਘਰੋਂ ਬਾਹਰ ਨਹੀਂ ਨਿਕਲਦੇ। ਤੇ ਮੁਸਲਮਾਨ ਫਕੀਰ ਨੇ ਪੁੱਛਿਆ ਸੀ ਕਿਸੇ ਨੂੰ ਕਿ ਪਟਨੇ ਵਿੱਚ ਉਦਾਸੀ ਕਿਉਂ, ਤੇ ਅੱਗੋਂ ਬੈਰਾਗ ਵਾਲੇ ਕਿਰਦੇ ਨੇ ਕਿਹਾ ਸੀ ਪਟਨੇ ਦਾ ਦਿਲ ਅੱਜ ਨਿਕਲ ਚੱਲਿਆ। ਪੁੱਛਿਆ ਵੀ ਕੌਣ, ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਚੱਲੇ ਨੇ, ਤੇ ਇਸ ਸ਼ਹਿਰ ਦਾ ਬੱਚਾ ਬੱਚਾ ਬਜ਼ੁਰਗ ਨੌਜਵਾਨ ਉਹਦੇ ਚਰਨਾਂ ਵਿੱਚ ਖਲੋ ਕੇ ਰਹਿ ਕੇ ਆਤਮਕ ਸੁੱਖ ਮਾਣਦਾ ਸੀ ਤਾਂ ਕਿ ਉਹ ਗੁਰੂ ਗੋਬਿੰਦ ਸਿੰਘ ਕਿਵੇਂ ਸਹਾਈ ਹੁੰਦੇ। ਆਰੰਭ ਇੱਥੋਂ ਕੀਤਾ, ਅੱਜ ਸਾਹਿਬ ਤੁਰਨ ਲੱਗੇ ਨੇ, ਸਭ ਤੋਂ ਪਹਿਲਾਂ ਰਹੀਮ ਬਖਸ਼ ਤੇ ਕਰੀਮ ਬਖਸ਼ ਆਏ ਨੇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਰਹੀਮ ਬਖਸ਼ ਤੇ ਕਰੀਮ ਬਖਸ਼ ਆਏ ਤੇ ਚਰਨਾਂ ਤੇ ਡਿੱਗ ਕੇ ਕਹਿੰਦੇ ਨੇ, ਸਤਿਗੁਰੂ ਬਾਲਾ ਪ੍ਰੀਤਮ ਤੇਰੇ ਤੋਂ ਬਿਨਾਂ ਕਿਵੇਂ ਰਹਾਂਗੇ। ਸਹਾਈ ਹੋਣ ਵਾਲੇ ਨੇ ਕਿਆ ਕਹਿਣ ਲੱਗੇ, ਅੰਮ੍ਰਿਤ ਵੇਲੇ ਜਪ ਜੀ ਸਾਹਿਬ ਦੀ ਬਾਣੀ ਇਕਾਗਰਤਾ ਨਾਲ ਪੜਿਓ, ਮੈਂ ਬਚਨ ਕਰਨਾ ਵਾ, ਤੁਸੀਂ ਜਪ ਸਾਹਿਬ ਪੜੋਗੇ ਮੈਂ ਤੁਹਾਡੇ ਕੋਲ ਹੋਵਾਂਗਾ। ਜਦੋਂ ਆਏ ਨੇ ਦੂਸਰੇ ਪਾਸੇ ਪਟਨੇ ਦੀ ਸੰਗਤ ਤੇ ਸਾਰੀ ਸੰਗਤ ਨੂੰ ਕਿਹਾ ਤੇ ਸੇਠ ਜੈਤਮਾਲ ਨੂੰ ਕਹਿੰਦੇ ਨੇ, ਸੱਜਣਾ ਸਵੇਰੇ ਆਸਾ ਦੀਵਾਰ ਦਾ ਕੀਰਤਨ ਸੁਣੀ ਤੇ ਮੈਂ ਤੈਨੂੰ ਯਕੀਨਨ ਕਹਿਣਾ, ਜਿਹੜਾ ਆਸਾ ਦੀਵਾਰ ਦਾ ਕੀਰਤਨ ਸੁਣੇਗਾ ਸੱਚ ਜਾਣੋ ਉਸ ਬਾਣੀ ਦੇ ਰੂਪ ਅੰਦਰ ਗੁਰੂ ਤੁਹਾਡੇ ਕੋਲ ਹੋਵੇਗਾ। ਸਭ ਥਾਈਂ ਹੋਏ ਸਹਾਏ, ਅੱਜ ਪੰਡਿਤ ਸ਼ਿਵ ਦੱਤ ਪੁੱਛਦਾ ਤੇ ਸਭ ਥਾਈਂ ਸਹਾਏ ਹੋਣ ਵਾਲੇ ਕਹਿੰਦੇ ਨੇ, ਪੰਡਿਤ ਜੀ ਤੁਸੀਂ ਅੰਦਰ ਨੂੰ ਟਿਕਾ ਕੇ ਯਕੀਨ ਕਰਕੇ ਵਿਆਹ ਜੇ, ਜਦੋਂ ਧਿਆਨ ਵਿੱਚ ਟਿਕੋਗੇ ਮੈਂ ਤੁਹਾਡੇ ਕੋਲ ਹੋਵਾਂਗਾ। ਜਦੋਂ ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਆਉਂਦੇ ਨੇ, ਆ ਕੇ ਪੁੱਛਦੇ ਨੇ ਖੇ ਦਾਤਾਰ ਸਾਹਿਬ, ਕਹਿੰਦੇ ਨੇ ਨਹੀਂ, ਸਿਰਫ ਦੋ ਨੂੰ ਹੱਕ ਹੈ ਮੈਨੂੰ ਪੁੱਤਰ ਕਹਿ ਕੇ ਪੁਕਾਰਨ ਦਾ। ਕਹਿੰਦੇ ਨੇ ਇੱਕ ਤਾਂ ਮਾਂ ਗੁਜਰੀ ਨੂੰ ਤੇ ਦੂਸਰਾ ਅੰਮਾ ਤੈਨੂੰ। ਉੱਥੇ ਪੁੱਛਿਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਪੁੱਤਰ ਇੱਕ ਤੇ ਮਾਵਾਂ ਦੋ, ਤੇ ਉੱਤਰ ਬੜਾ ਸੋਹਣਾ ਦਿੱਤਾ ਸੀ, ਜੇ ਅੱਖਾਂ ਦੋ ਹੋ ਕੇ ਜੋਤ ਇੱਕ ਹੈ ਤੇ ਮਾਵਾਂ ਦੋ ਹੋ ਕੇ ਪੁੱਤਰ ਵੀ ਇੱਕ ਹੋ ਸਕਦਾ। ਦੂਜਾ ਪੁੱਛਿਆ ਸੀ ਦੋਵਾਂ ਗੋਦਾਂ ਵਿੱਚ ਖੇਡੋ ਕੇ ਕਿਵੇਂ, ਕਹਿਣ ਲੱਗੇ ਜਿਵੇਂ ਇੱਕ ਚੰਦਰਮਾ ਗੰਗਾ ਵਿੱਚ ਤੇ ਝੀਲ ਦੇ ਪਾਣੀ ਵਿੱਚ ਦੋਨੋਂ ਵੇਲੇ ਖੇਡ ਸਕਦਾ ਤੇ ਮੈਂ ਵੀ ਖੇਡਾਂਗਾ। ਜਦੋਂ ਪੁੱਛਿਆ ਰਾਜੇ ਤੇ ਰਾਣੀ ਨੇ, ਸਾਹਿਬ ਨੇ ਇੱਕੋ ਬਚਨ ਕਿਹਾ, ਕਹਿੰਦੇ ਨੇ ਭਾਵਨਾ ਨਾਲ ਗੁਰੂ ਕੀ ਬਾਣੀ ਤੇ ਨਾਮ ਨਾਲ ਜੁੜਿਓ ਤੇ ਤੂੰ ਰੋਜ਼ਾਨਾ ਨੇਮ ਦੇ ਨਾਲ ਬੱਚਿਆਂ ਨੂੰ ਸੰਗਤ ਨੂੰ ਬੁਲਾ ਕੇ ਭੋਜਨ ਛਕਾਏਗੀ। ਸ਼ਬਦ ਉੱਥੇ ਛੋਲੇ ਪੂਰੀਆਂ ਵਰਤੇ ਨੇ ਕਿ ਮੈਂ ਆਪ ਉੱਥੇ ਸਹਾਈ ਹੋਵਾਂਗਾ। ਉੱਥੇ ਇੱਕ ਗੱਲ ਬੜੇ ਕਮਾਲ ਦੀ ਹੈ, ਜਿਨ੍ਹਾਂ ਦਰਸ਼ਨ ਕੀਤੇ ਨੇ ਉਸ ਘਰ ਦੇ ਅੰਦਰ ਪਟਨੇ ਵਿੱਚ ਕੇਵਲ ਇੱਕ ਰੁੱਖ ਐਸਾ ਹੈ, ਹੋਰ ਹੋਣਗੇ ਗੱਲ ਵੱਖਰੀ ਹੈ, ਜਿਹਦੇ ਤੇ ਜਿਸ ਦਿਨ ਦਾ ਕਲਗੀ ਵਾਲੇ ਨੇ ਲਾਇਆ ਕਦੀ ਪੱਤ ਚੜ੍ਹਨੀ ਆਈ। ਉਹ ਰੁੱਖ ਹੈ ਕਰੋਂਦ ਦਾ। ਅੱਜ ਵੀ ਕਦੀ ਫਤਿਹ ਚੰਦ ਮੈਣੀ ਦੇ ਘਰ ਵਿੱਚ ਜਾਇਓ ਤੇ ਪਿਛਲੇ ਪਾਸੇ ਉਹ ਰੁੱਖ ਲੱਗਾ ਤੇ ਬਿਲਕੁਲ ਹਰਾ, ਤੇ ਜੇ ਪੁੱਛੀਓ ਉਹਨਾਂ ਤੋਂ ਜਾ ਕੇ, ਸਾਹਿਬ ਨੇ ਕਿਹਾ ਸੀ ਆਪਣੇ ਹੱਥੀ ਉਸ ਮਾਂ ਜਿਸ ਨੂੰ ਕਿਹਾ ਉਹਦੇ ਘਰ ਰੁੱਖ ਲਾਇਆ ਤੇ ਉਹ ਰੁੱਖ ਦੇ ਉੱਤੇ ਅੱਜ ਤੱਕ ਵੀ ਕਦੀ ਪੱਤ ਚੜ੍ਹਨੀ ਆਈ। ਧਿਆਨ ਰੱਖੀ ਮਨਾ, ਕੇਵਲ ਰੁੱਖ ਇੱਕ ਪ੍ਰਤੀਕ ਨਹੀਂ, ਉਹ ਤਾਂ ਸਾਹਿਬ ਦੀ ਰਹਿਮਤ ਏ, ਤੇ ਜਿਹਦੇ ਅੰਦਰ ਕਲਗੀ ਵਾਲੇ ਨੇ ਨਾਮ ਦਾ, ਸੁਰਤ ਦਾ, ਧਿਆਨ ਦਾ ਤੇ ਅੰਦਰ ਨੂੰ ਜਪਣ ਦਾ ਰੁੱਖ ਲਾ ਦਿੱਤਾ, ਰਹਿੰਦੀ ਦੁਨੀਆਂ ਤੱਕ ਉਹਦੇ ਲਾਇਕ ਉਹ ਰੁੱਖ ਜਿਹੜੇ ਨੇ ਉਹਨਾਂ ਦੇ ਅੰਦਰ ਕਦੀ ਪੱਤ ਚੜ੍ਹਨੀ ਆਉਂਦੀ। ਭਾਵੇਂ ਸ਼ਿਵ ਦੱਤ ਸੀ, ਭਾਵੇਂ ਇੱਧਰ ਇਹ ਨੇ, ਸਾਹਿਬ ਤੁਰੇ ਨੇ ਪਟਨਾ ਸਾਹਿਬ ਦੀ ਧਰਤੀ ਤੋਂ, ਹਜ਼ੂਰ ਪਹੁੰਚੇ ਨੇ ਨੇੜੇ ਇੱਕ ਪਿੰਡ ਦਾਨਾਬਾਦ। ਹੁਣ ਪਟਨਾ ਸਾਹਿਬ ਤੇ ਦੋਨੋਂ ਮਿਲ ਗਏ ਨੇ। ਇੱਥੇ ਗੁਰਦੁਆਰਾ ਹੈ ਹਾਂਡੀ ਸਾਹਿਬ, ਇੱਥੇ ਗੁਰਦੁਆਰੇ ਹਾਂਡੀ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਬਿਲਕੁਲ ਗੰਗਾ ਦੇ ਘਾਟ ਤੇ ਵੀ। ਇਤਿਹਾਸ ਕੀ ਹੈ, ਸਭ ਥਾਈਂ ਹੋਏ ਸਹਾਏ ਹੋਣ ਵਾਲੇ ਗੁਰੂ ਦੇਵ ਜਦੋਂ ਇੱਥੇ ਪਹੁੰਚਦੇ ਨੇ ਤੇ ਬੁੱਢੀ ਮਾਈ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚੋਂ ਨਿਵਾਜੀ ਸੀ, ਤੇ ਆਪ ਨੂੰ ਪਤਾ ਇਹ ਉਹੀ ਪਟਨਾ ਸਾਹਿਬ ਦੀ ਧਰਤੀ ਹੈ ਜਿੱਥੇ ਅਸ਼ੋਕ ਨੇ ਕਦੀ ਕਿਰਪਾਨ ਧਰਤੀ ਤੇ ਸੱਚੀ ਸੀ, ਅਹਿੰਸਾ ਪਰਮੋ ਧਰਮਾਂ ਦੀ ਗੱਲ ਕਹੀ ਤੇ ਸਦੀਆਂ ਲੰਘ ਗਈਆਂ, ਜ਼ਾਲਮ ਨੇ ਆਪਣੀ ਤਲਵਾਰ ਨਾਲ ਹਿੰਦੁਸਤਾਨ ਦੀ ਧਰਤੀ ਤੇ ਸੱਥਰ ਵਿਛਾ ਦਿੱਤੇ ਤੇ ਇਸੇ ਧਰਤੀ ਤੋਂ ਬਾਲਾ ਪ੍ਰੀਤਮ ਗੁਲੇਲਾ ਤੀਰ ਤੇ ਕਿਰਪਾਨਾ ਲੈ ਕੇ ਤੁਰਿਆ ਸੀ ਦਿੱਲੀ ਦੇ ਤਖ਼ਤ ਤੇ ਬੈਠੇ ਹੋਏ ਜ਼ਾਲਮ ਦਾ ਮੂੰਹ ਮੋੜਨ ਦੇ ਲਈ। ਧਿਆਨ ਦੇਣਾ, ਇੱਥੇ ਉਸ ਮਾਈ ਦੀ ਇੱਕ ਭਾਵਨਾ ਸੀ ਕਿ ਗੁਰੂ ਗੋਬਿੰਦ ਰਾਏ ਕਿਤੇ ਆਉਣ ਤੇ ਮੇਰੇ ਘਰ ਚਰਨ ਪਾ ਜਾਣ। ਹਾਂ ਮੈਂ ਗਰੀਬਣੀ ਤੇ ਬੁੱਢੜੀ, ਕਹਿੰਦੇ ਨੇ ਹਜ਼ੂਰ ਪਟਨਾ ਸਾਹਿਬ ਤੋਂ ਤੁਰੇ ਤੇ ਤੁਰ ਕੇ ਪਹਿਲਾ ਪੜਾਅ ਦਾਨਾਪੁਰ ਕੀਤਾ ਸੀ ਤੇ ਬੁੱਢੜੀ ਘਰ ਵਿੱਚ ਸ਼ਾਮ ਨੂੰ ਖਿਚੜੀ ਰਿੰਨ ਕੇ ਬੈਠੀ ਸੀ ਤੇ ਸਾਹਿਬ ਨੇ ਦਰਵਾਜ਼ਾ ਖੜਕਾ ਕੇ ਕਿਹਾ ਸੀ, ਮਾਈ ਅਸੀਂ ਚੱਲੇ ਆ ਮਦਰ ਦੇਸ਼ ਤੇ ਤੂੰ ਰੋਜ਼ ਚੇਤੇ ਕਰਦੀ ਸੈਂ, ਅੱਜ ਦਾ ਦਿਨ ਰਸਤੇ ਵਿੱਚ ਨਿਕਲੇ ਹੈ। ਤੂੰ ਤਾਂ ਕਹਿੰਦੀ ਸੈਂ ਦੋ ਘੜੀਆਂ, ਪਰ ਅੱਜ ਦੀ ਰਾਤ ਅਸੀਂ ਤੇਰੇ ਘਰ ਰਹਿ ਕੇ ਜਾਵਾਂਗੇ। ਇਤਿਹਾਸ ਨੇ ਉਹਦਾ ਨਾਂ ਨਹੀਂ ਦਿੱਤਾ, ਪਰ ਖੋਜ ਕਰਨ ਤੋਂ ਤੇ ਕੁਝ ਬਜ਼ੁਰਗਾਂ ਨੂੰ ਪੁੱਛਿਆ ਤੇ ਉਹਨਾਂ ਮਾਈ ਦਾ ਨਾਂ ਦੱਸਿਆ ਸੀ ਜਮਣੀ ਦੇਵੀ, ਜਮਣਾ ਦੇਵੀ। ਕਹਿੰਦੇ ਨੇ ਉਸ ਮਾਈ ਦੇ ਘਰ ਰਹਿ, ਸੰਗਤ ਜ਼ਿਆਦਾ ਸੀ। ਜਦੋਂ ਲੰਗਰ ਦੀ ਗੱਲ ਚੱਲੀ, ਮਾਈ ਅੱਖਾਂ ਭਰ ਆਈ। ਸਾਹਿਬ ਨੇ ਕਿਹਾ, ਨਹੀਂ ਮਾਂ, ਆ ਹਾਂਡੀ ਮੈਨੂੰ ਦੇ, ਮੈਂ ਆਪਣੇ ਹੱਥ ਨਾਲ ਵਰਤਾਨਾ, ਤੇਰੇ ਪੱਕੇ ਕੋਈ ਵਿੱਚ ਬਰਕਤ ਪਏਗੀ, ਕਮੀ ਨਹੀਂ ਆਵੇਗੀ। ਅੱਜ ਵੀ ਉਸ ਅਸਥਾਨ ਦਾ ਨਾਮ ਹੈ ਹਾਂਡੀ ਸਾਹਿਬ। ਖਜ਼ੂਰ ਉੱਤੇ ਸਹਾਈ ਹੋਏ, ਆਏ ਨੇ ਗੁਰੂ ਦੇਵ ਆਨੰਦਪੁਰ ਸਾਹਿਬ ਦੀ ਧਰਤੀ ਤੇ। ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਪਿਤਾ ਜੀ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦੁਲਰਾਏ, ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਛਾ। ਕਹਿਣ ਲੱਗੇ, ਪਿਤਾ ਜੀ ਮਦਰ ਮਿੱਠੀ ਧਰਤੀ ਤੇ, ਪੰਜਾਬ ਦੀ ਧਰਤੀ ਤੇ ਲਿਆਏ, ਇੱਥੇ ਕਈ ਤਰ੍ਹਾਂ ਦੀ ਸਿੱਖਿਆ ਦਿੱਤੀ। 9 ਸਾਲ ਦੀ ਉਮਰ, ਸੰਨ 1675 ਹੋਏ ਆਏ, ਸਭ ਥਾਈ ਹੋਏ ਸਹਾਇ ਕਿਵੇਂ ਨੇ, ਕੇਵਲ ਪਰਮਾਰਥ ਵੱਲੋਂ ਨਹੀਂ। ਅੱਜ ਜੇ ਰੋਂਦੇ ਕੁਰਲਾਂਦੇ ਆ ਕੇ ਤਰਲੇ ਲੈਂਦੇ ਨੇ, ਸਭ ਥਾਈ ਸਹਾਇ ਹੋਣ ਵਾਲੇ ਗੁਰੂ ਗੋਬਿੰਦ ਰਾਏ ਜੀ ਨੇ ਆਪ ਕਹਿ ਕਹਿੰਦੇ ਨੇ, ਪਿਤਾ ਜੀ ਇਹਨਾਂ ਦੀਆਂ ਸਿਸਕੀਆਂ, ਇਹਨਾਂ ਦੇ ਅਥਰੂ, ਇਹਨਾਂ ਦੇ ਕੀਰ ਨੇ ਓਨੀ ਦੇਰ ਤੱਕ ਬੰਦ ਨਹੀਂ ਹੋਣੇ ਜਿੰਨੀ ਦੇਰ ਤੱਕ ਆਪ ਜੀ ਵਰਗਾ ਕਰਨੀ ਵਾਲਾ ਮਹਾਂਪੁਰਸ਼ ਆਪਣੇ ਤਨ ਦਾ ਬਲੀਦਾਨ ਨਹੀਂ ਦਿੰਦਾ। ਸਾਹਿਬ ਨੇ ਉੱਥੇ ਜਦੋਂ ਪਿਤਾ ਜੀ ਦੀ ਸ਼ਹਾਦਤ ਦਾ ਸਮਾਂ ਆਇਆ, ਸਿੱਖਾ ਤੈਨੂੰ ਯਾਦ ਹੋਵੇ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹ ਕੇ ਤਾਂ ਲੂਹ ਕੰਡੇ ਖੜੇ ਹੋ ਜਾਂਦੇ ਨੇ। ਤੂੰ ਯਾਦ ਰੱਖੀ, ਇਹ ਉਹ ਬਾਪੂ ਆ ਜਿਹਨੂੰ ਕੇਵਲ ਪਿਤਾ ਦਾ ਸੀਸ ਮਿਲਿਆ ਸੀ, ਧੜ ਨਹੀਂ ਸੀ ਮਿਲਿਆ, ਕੇਵਲ ਸੀਸ ਦਾ ਸੰਸਕਾਰ ਕੀਤਾ ਸੀ। ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ, ਚੇਤੇ ਰੱਖੋ ਸ਼ਬਦ ਧਰਮ ਨਾ ਭੁੱਲਣਾ, ਹਰ ਥਾਂ ਸਹਾਈ ਹੋਵੇ। ਜੇ ਆਪ ਕਹਿੰਦੇ ਨੇ ਮੈਂ ਇਸ ਕਰਕੇ ਆਇਆ ਕੇਵਲ ਇੱਕ ਫਿਰਕੇ ਨੂੰ ਖਤਮ ਕਰਨ ਲਈ ਨਹੀਂ, ਹਜ਼ੂਰ ਕਹਿੰਦੇ ਨੇ ਧਰਮ ਹੇਤ ਗੁਰਦੇਵ ਪਠਾਏ, ਜਾਂ ਕਹਿੰਦੇ ਨੇ ਜਹਾਂ ਤਹਾਂ ਤੁਮ ਧਰਮ ਚਲਾਏ, ਜਾਂ ਸ਼ਬਦ ਵਰਤਦੇ ਨੇ ਜਹਾਂ ਤਹਾਂ ਤੁਮ ਧਰਮ ਬਿਠਾਰੋ, ਤੇ ਉੱਥੇ ਪਿਤਾ ਦੀ ਗੱਲ ਕਰਦਿਆਂ ਕਹਿੰਦੇ ਨੇ ਤਿਲਕ ਜੰਯੂ ਰਾਖਾ ਪ੍ਰਭ ਤਾਕਾ। ਹੁਣ ਇੱਥੇ ਇੱਕ ਗੱਲ ਸਮਝਿਓ, ਤਾਕਾ ਦਾ ਅਰਥ ਕੀ? ਤਾਕਾ ਦਾ ਅਰਥ ਹੈ ਉਹਨਾਂ ਦਾ, ਆਪਣਾ ਨਹੀਂ ਕਿਹਾ। ਇਹਦਾ ਮਤਲਬ ਆਸਰਾ ਤਾਂ ਸਿੱਖ ਨੇ ਗੁਰੂ ਦਾ ਲੈਣੇ। ਕਹਿੰਦੇ ਨੇ ਤਿਲਕ ਤੇ ਜੰਜੂ ਉਹ ਪਹਿਨਦੇ ਨੇ, ਉਹਨਾਂ ਦਾ ਰਾਖਾ ਹੈ ਗੁਰੂ ਤੇਗ ਬਹਾਦਰ ਜੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ, ਕੱਲੂ ਮੈਂ ਸਾਕਾ ਪਿਤਾ ਦੇ ਸਾਕੇ ਨੂੰ ਵੱਡੋ ਸਾਕਾ ਕਿਹਾ। ਸਾਡੇ ਸੱਜਣ ਤਾਂ ਕਹਿਣ ਲੱਗ ਪਏ ਨੇ ਵੀ ਬ੍ਰਾਹਮਣ ਮਾਤੇ ਜੀ ਉਹਨੇ ਜਾਣ ਕੇ ਵਿੱਚ ਪਾਇਆ। ਸਿੱਖਾਂ ਇਹ ਖਿਨ ਅਰਥ ਕਰਨੀ, ਜਿਸ ਦਿਨ ਤੂੰ ਅੰਮ੍ਰਿਤ ਦੀ ਬਾਣੀ ਤੋਂ ਤੇ ਅੰਮ੍ਰਿਤ ਤੋਂ ਟੁੱਟ ਗਿਆ ਨਾ, ਜਿੰਨੇ ਮਰਜ਼ੀ ਦਮਗਜੇ ਮਾਰਦਾ ਜਾਈ ਅੰਦਰੋਂ ਸੁੱਕ ਜਾਏਗਾ। ਇਸੇ ਗੱਲ ਨੂੰ ਤਾਂ ਦੁਸ਼ਮਣ ਕੁਰਲਾਉਂਦਾ ਸੀ, ਨਾਦਰ ਪੁੱਛਦਾ ਸੀ ਉਹ ਮੈਂ ਹੰਬ ਗਿਆ ਮਾਰ ਮਾਰ ਕੇ, ਮਰਦੇ ਕਿਉਂ ਨਹੀਂ? ਤੇ ਅੱਗੋਂ ਜਕਰੀਆ ਕਹਿੰਦਾ ਸੀ ਮਰਨਾ ਵੀ ਨਹੀਂ ਹੋ ਇਹਨਾਂ ਨੇ, ਇਹਨਾਂ ਦਾ ਮੁਰਸ਼ਦ ਇਹਨਾਂ ਨੂੰ ਆਬੇ ਹਯਾਤ ਪਿਆ ਗਏ। ਅਸੀਂ ਖੁਦ ਦੇਖਿਆ ਜਿਹੜੇ ਕੱਲ ਤੱਕ ਗਿੱਦੜ ਦੀ ਤਰ੍ਹਾਂ ਲੁਕਦੇ ਨੇ, ਅੰਮ੍ਰਿਤ ਛੱਕ ਕੇ ਸਾਨੂੰ ਆ ਕੇ ਮੈਦਾਨ ਵਿੱਚ ਵੰਗਾਰ ਦੇ। ਦੁਸ਼ਮਣ ਨੇ ਵੀ ਮੰਨਿਆ ਸੀ, ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ, ਐਸੀ ਗਇਓ ਕਲਾਮ ਬਤਾ ਹੈ, ਜਿਸੇ ਸੁਦਾ ਬਣਾਈਏ ਲੈ ਹੈ, ਸੋਏ ਪਲਾਏ ਲੋਗਣ ਕਹਿ ਤਾਈ, ਸਿਆਰਨ ਤੇ ਸਿੰਘ ਰੁਲੇਤ ਬਣਾਈ। ਕਹਿੰਦਾ ਗਜ਼ਬ ਅਸਰ ਤਿਸਕਾ ਹਮ ਦੇਖਾ, ਇਹਦਾ ਮਤਲਬ ਸੁਣਿਆ ਨਹੀਂ। ਕਹਿੰਦਾ ਨਾਦਰ ਸੀ ਅੱਖਾਂ ਨਾਲ ਤੱਕੇ, ਬੁਝ ਦਿਲ ਹੋਵਤ ਸ਼ੇਰ ਵਿਸ਼ੇਖਾਂ। ਕਹਿੰਦਾ ਮੇਰਾ ਖੌਫ ਨਹੀਂ ਮੰਨਦੇ? ਉਹ ਕਹਿੰਦੇ ਤੈਨੂੰ ਤੇ 84 ਦਾ ਗੇੜ ਮੰਨਦੇ ਨੇ, ਆਪਣੇ ਆਪ ਨੂੰ ਅਵਿਨਾਸ਼ੀ ਕਹਿੰਦੇ। ਕਹਿਣ ਲੱਗੇ ਮਾਨਤ ਆਪ ਤਾਂ ਬਿਨਾਸ਼ੀ, ਅਵਰ ਸਭਨ ਕੋ ਜੀਵ 84। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉੱਤੇ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕੋ ਸਾਕੇ ਬੜੇ ਹੋਏ ਨੇ, ਆਪਣੇ ਧਰਮ ਲਈ, ਆਪਣੀ ਕੌਮ ਲਈ, ਆਪਣੀ ਇੱਜ਼ਤ ਲਈ, ਆਪਣੇ ਦੇਸ਼ ਲਈ ਹਰ ਕੋਈ ਜਾਂਦਾ ਹੈ, ਪਰ ਗੁਰੂ ਤੇਗ ਬਹਾਦਰ ਜੀ ਨੇ ਵੱਡੋ ਸਾਕਾ ਇਸ ਕਰਕੇ ਕੀਤਾ, ਤਿਲਕ ਤੇ ਜੰਯੂ ਪਾਉਂਦੇ ਨਹੀਂ, ਗੈਤਰੀ ਮੰਤਰ ਪੜ੍ਹਦੇ ਨਹੀਂ, ਪਰ ਜਿਹਦੇ ਤੇ ਅਕੀਦਾ ਨਹੀਂ ਉਹਦੀ ਖਾਤਰ ਵੀ ਠੀਕਰਾ ਪਾਉਂਦੇ ਪਏ। ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ, ਕਲੂ ਮੈਂ ਸਾਕਾ, ਸਾਧਨ ਖੇਤ ਕੀਤੀ ਜਿਨ ਕਰੀ, ਸ਼ੀਸ ਦੀਆ ਪਰ ਸ਼ੀ ਨਾ ਉਚਰੀ। ਇਹ ਕਿਹੜੀ ਰਹਿਮਤ ਜੀ? ਤਰਕ ਕਰਨ ਵਾਲਿਆ ਦੇਖ, ਇਹ ਉਹੀ ਰਹਿਮਤੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਪਣ ਦੀ, ਜਿਹਨੇ ਸਿਰ ਦਿੱਤਾ ਪਰ ਮੁੱਖ ਤੋਂ ਸ਼ੀ ਨਹੀਂ ਕੀਤੀ। ਕਹਿਣ ਲੱਗੇ ਸ਼ੀਸ ਦੀਆ ਪਰ ਸ਼ੀ ਨਾ ਉਚਰੀ, धर्म हेत साचा जिन किया शीश दिया पर सिर न दिया नाटक चेत किए पुकाजा प्रभ लोगन कै आवत लाजा फिर तिकने ठीकर फोर दली सिर प्रभ पुर किया प्यान तेग बहादुर शी किरिया करी न किनू आन सच पुछो सिमरन तो शहादत तक दा सबर सी गुरु तेग बहादुर जी दा सिमरन तो सिमरन नी सी चेते रखो जेड़ी नी बंदगी ते टेक गई है ओदे कलश बड़े उच्चे चुलणगे ते जेड़ा केवल मरण दी गल पहला करदा रहे ते अंदर रूहानियत ना प्रभुर किया प्यान तेग बहादुर सी किरिया करी न किनू आन तेग बहादुर के चलत भयो जगत को शोक है 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 सब जग पयो इस अर्थे गुरमुख ने बड़े सोने कीते ने कुछ कहिंदे ने हाय हाय दे है शब्द उत्ते हाय नहीं किन्ने है दे अर्थ करदे ने हाय हाय हो गया कुछ कहिंदे ने नहीं अर्थ एदे ने है कि दुनिया दे लोगो इत्थे केवल जुल्म करन वाले नहीं आवाज आई दुनिया ते कोई है जेड़ा टठिया होया दी लाज भी रख लैंदा है 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 सब जग पयो जय 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 सुरलोक पिता जी दी शहादत तो बाद गुरु कलगी वाले दे जीवन विचों सब थाई सहाय होए ने पर एक गल चेते रखी अंदर दी सुरत कलगी वाले दी कदी भी नाम तो दूर नहीं गई जे असी कला यह कहिए किसे ने कह दिता गुरु गोबिंद सिंह देश भगत है मैं सोचना यही सवाल मास्टर तारा सिंह जी नूं कीता सी कहन लगे मास्टर जी के सिक्खी विच देश भगती बारे की ख्याल है देश भगत पहला हो कि सिख पहला हो ते मास्टर जी ने बड़ा सोहना उत्तर दिता गुण लैण दी गल है पुछया देश भगत के सिख पहला वो कहिंदा जेड़े तू उलझन विच मैनू पाना चाहना चेते रखी सिक्खी विच देश भगती एक छोटा जिहा कंसैप्ट है सिक्खी बड़ा वड्डा विषय चेते रख तू समझना के पैगा मैं सिख पहला देश भगत नहीं यह तो छोटा जिहा एक राह है विच सिक्खी बड़ी अगे दी है किसे कहा देश भगत किसे कलम चुकी कहिंदा गुरु गोबिंद सिंह वर्गा सूरमा कोई नहीं किसे कह दिता एदे वर्गा दानी कोई नहीं ते मैं कर्ज करना हुंना धन गुरु गोबिंद सिंह सच्चे पातशाह ने फोकी सूरमताई नूं बिल्कुल गुरु बाणी विच खंडन कीता है जे कला सूरमा सी लिखीए ते गल ढुकदी नहीं साहब गुरु गोबिंद सिंह जी दे सवैये पढ़ो कहिंदे ने जे तेरे अंदर नाम नहीं रूहानियत नहीं ते जिन्ना मर्जी तू राजा सूरमा बनी जा रब दे दर ते तेरी कीड़ी जिनी कीमत नहीं पैनी साहब दा अमृत बचन असीं पढ़ने आ कि जीत फिरे सब देश निशान को बाजत ढोल मृदंग नगारे साहब ने ते साधां नूं संतां नूं कह दिता कहण लगे जिन्ने मर्जी चोले पाई फिर देख फिर सब देश निशान को जदों गल करदे ने कहण लगे इत्थे मैं अनेकां तके ने सारे देश को देख रहे हो मत को ना देखियत प्राणपति के कहिंदे ने रब दा भी कोई बन जाए ते अज कर्ज करा हर कोई अपनी गल जरूर करदा मेरे स्थान ते आयो मेरे डेरे ते आयो मैनू खिमा करो तर्क नहीं कोई होवेगा जेड़े कहेगा पंजाब दी धरती ते जाए ते हरिमंदर साहब मत्था टेक के पंजा तख्तां दे दर्शन करके आई वो तेरी सिक्खी दा तुला नहीं साहब सच्चे पातशाह धन गुरु गोबिंद सिंह कहिंदे ने कली फोकी सूरमताई ते राज पदवी नहीं सिखी कहिंदे ने जीत फिरै सब देश निशान को बाजब ढोल मृदंग नगारे गुंजत गूड़ गजान के सुंदर खिंसत है राज आज हारे भूत पवेक भवान के भूपत कौन गहनी जात विचारे श्रीपत श्री भगवान भजे बिन अंत को अंत के धाम सरदारे का मतलब कला देश भगत ते देश जेतू होके भी सरकार नहीं जे तू श्री पत ते श्री भगवान नू भजया नहीं अगला सवैया पढ़ो कहिंदे शुद्ध सिपा दुरंत दुबाह सुसार सुना तुर जान त लेंगे भारी गुमान भरै मन में कर पर्वत पंखा लै ना हलेंगे तोड़ हरीन मरोर वासन माते मतंगन माल मलेंगे इन्ना सूरमा होके भी श्रीपत श्री भगवान कृपा बिन त्याग जहान निदान चलेंगे सिमरन तो बिना नाम तो बिना शुद्ध सूरमा होके भी सजना तेरे अंदर नू टिकाओ नहीं पर गुरु गोबिंद सिंह एक गल कहिंदे नहीं कहिंदे चुभी रही सुरत प्रभ चरणन में के अंदर वाली सुरत कदी साई दे चरणा विचों टुटी नहीं ते सुरत दा संबंध केवल चौंकड़ा मारन तक सीमित नहीं पर है भी है जदों अभ्यासी अभ्यास करदा तुरदा है वो अपने अंदर नू टिका के सुरत नू इकागर करके शब्द विच जोड़दा है चेते रखिए शब्द ने ही सुरत नू इकागरता देनी है भजदे हुए मन नू टिकाना ही शब्द ने वे ते शब्द ने सुरत नू अपनी सवारी दे के प्रीतम दे देश विच लै जा। सहब सच्चे पातशाह जदों सुरती वाले महापुरुष कमाइयां वाले पुग जांदे ने उदों फिर वो चलदे फिरदे बहिंदे उठदे। भाई गुरदास साहिब कहिंदे ने जपण वाला जितन पुग जाए उहदा बोलना ही सिमरन हो जांदा, कहिंदे ने उहदा तुरना ही परकरमा हो जांदा है। ते जिधर जपण वाला पुग जाए बाहरों लगदा है भी शायद इहदे पल्ले कुछ नहीं, पर अंदर नूं देखी उहदा अंदर दा भांडा भरपूर हुंदा है। भाई साहिब ने बचन कहिंदे ने गुरसिखी गुरसिख सुण अंदर सियाणा बाहर भोला, शब्द सुरत सावधान होए बिन गुर शब्द ना सुनी बोला। इन्ना कु सावधान है शब्द सुरत करके एक खिन भी अपने अंदर नूं गल्लां करदिआं भी सुरत नूं शब्द तो हटन नहीं दिंदा। साहब ने इत्थे क्या कहन लगे, चुभी रही सुरत प्रभ चरणन में। ते भाई साहब उसकी जिक्र करते ने कहिंदे ने कि देख अंदर सियाणा बाहर भोला, शब्द सुरत सावधान होए बिल्कुल शब्द ना सुनी बोला, सतगुरु दर्शन देखना साध संगत में अन्ना खोला। तू कहना बोल के आरंभता जरूर है पर मंजिल केवल बोल के जान तक कह भी सारी जिंदगी बोली जावा, बोल के तेरी शुरू है। प्यारे चार तरह की बाणी असी मानने, बैखरी मध्मा पसंती ते परा, चार बाणियां जिन्हां नूं आपां कहिंदे हां। बोलण दा संबंध बैकरी नाल है, जदों तू जबान बंद करके गले विच उतरना पै ते चेते रखी मधमाई, ते जदों किते गला भी कुछ ना कह जबान भी बंद होवे दंद बिल्कुल बंद होण बुल मीटे होण, ते भाई गुरदास किदनी खिरदे विच गुरु गुरु चले ते समझी पसंती तक पहुंच गया। साहब ने अमृत बचन कहते, भाई साहब के बचना अनुसार कबीर जी ने एक बचन कहते शायद एक दिन प्रमाण अर्ज किया सी, इहनू जोगमत वल ना घसीटियो जिन्हों आपां परा कहने। एक नाभी ऐसी है जिदा साडे जिदा जिदे करके सानू जीवन मिले, जीवन की मुढ़ जिहड़ा ये है ये मां नाल जदों संबंध बने है मां राही भी खुराक मिली। केवल ये ते कबीर साहब ने एक बचन किया है, कहिंदे ने लोको रब नाल विआह दीआं गल्लां करदे हो, कहिंदे ने दुनिया बाहर बेदी मंडप साज के अग दे दुआले लावां लैंदी है। कहिंदे ने कबीर अज विआह जाण लगा उत्थे इक शब्द वरतिआ, कहिंदे ने सुहागणो, दुहागण शब्द नहीं, कहिंदे ने कि गाओ गाओ री दुल्हनी, दुल्हनी उहनूं कहा जांदा जिहड़ी खसम वाली जिहदे सिर ते साईं सुहागण है, ते जिहड़ी सुहागण है उहनूं साईं नूं रिझाण दा पता है। कबीर जी कहिंदे ने अज मेरा मिलाप होण लगा मैं खिन विच्चों निकलिया, आओ सुहागणा दर ते गुरमुखो पुगियो हो आओ, ते आओ खां गाओ रब दे गीत मंगल गीत गाओ, मेरा साईं मेरे घर मैनूं विआहणा है। ओ ते शब्द वरतिया गाओ गाओ री दुल्हनी मंगल चारा, मेरे ग्रह आए राजा राम पतारा। कहिंदे ने नाभ कमल मैं बेदी रच लै बाहर नहीं, ओ परा बाणी जिथे बैकरी मधमा पसंती सारियां लंघ के, कहिंदे ने अज नाभी दे अंदर इस थां ते मैं बेदी रचीए, ते इत्थे फिर कल्लिया मंत्र दुनिया दे नहीं हूं, ओ गुरु का बख्शिया मंत्र ओ ब्रह्म ज्ञान दा मंत्र हो गया है। नाम कमल में बेदी रच लै ब्रह्म ज्ञान उचारा, राम राय सो दूल हो पायो असमिट भाग हमारा, सुर नर मुंजन कोतिक आए कोट ते तीस उजाना। कह लगे लोको कह कबीर मुए ब्याह चले हैं पुरख एक भगवान, कितने रब ब्याह के लै तुरिया। साहब गुरु गोबिंद सिंह जी उन्हां नूं जे सहाई अपने वेखना चाहने ते गुरु की उस गल चेते रखी, चुभी रही सुरत प्रभ चरणन में कदी सुरत खिली नहीं। उस सुरत चुभी की जे उदाहरण लैनी है ते दो तीन बेनतियां करनिया ने, ए चुभी कोई सुरती है कि पिता का आया होवे शीस, आप पिता दे शीस नूं मत्था टेकदे ने, बाकी सारियां दे अंदर जेड़े ने वो दहले होणगे अखां विचों नीर सी, पर चुभी कोई सुरत ने शीस लियाउण वाले नूं ला के सीने नाल कहा सी रंगरेटे गुरु के बेटे, अखां विचों नीर नहीं। ए सुरत चुभी दे अर्थ की ने, सुरत चुभी दे अर्थ पिता समझा के गए सन, बेटा हरक सोग जाके नहीं बैरी मीत समान, कहो नानक सुन रे मना सो मूर्त भगवान। पिता समझा के गए जिहड़ी भांत भांत की दीनी शिक्षा दा मतलब ए नहीं सी दुकानदारी चलानी, तू भांत भांत की शिक्षा दा मतलब ए सी बेटा जो नर दुख मैं दुख नहीं माने चुभी हुई सुरत है, جو نر دکھ میں دکھ نہیں مانے سکھ سدے ار پہلی جاتا کنچر ماتی مانے نہ نندیا میں اس جانتا لوگ موہ ابھیمانا ہر سوگ تے رہے نیارو نائے مان اپمانا آسا منسا سگل تے آگے جگتے رہے نراسا کام کروت جے پرسا نائم تے کت برہم نواسا بیٹا اے سرد تار جڑ دیے گر کرپا جے نرکو کینی تے اے جگت پچھانی نانک لین پیو گوبند سیو جو پانی سنگ پانی او چبھی ہوئی سرد ہے کہ جے پرسادی آتھی چور کرتا ہے تاں وی توں دی تے گرو گرو دی آواز اے تے جے اج پتا دا شیش آ گیا ہے تے اکھاں وچ نیر نہیں ونگار نو سنکار کیتا ہے تے اکو گل کہی جیڑا کل اگے پرکرن آنا کہن لگے جیتیا ایک نہیں لکھاں وچوں کھلوتا او دا جیون بول کے کہے گا گرو گوبند سنگھ دا گرو نانک صاحب دا سکھ چبھی کوئی سرد ہے आनंदपुर घेरा पै गया सारे दहले ने पर गुरु कलगी वाले दा अंदर नहीं खिंडिया कदी तक्यो चुभी कोई सुरत है पिछे जालम आ रहा है अगे सरसा दा पानी मुंह अड्डी खलोता है ते अल्लाह यार खां जोगी कहिंदा कहिंदे ने रुक जाओ भाई दया सिंह अमृत वेला आसा की वार दा समय उन्नी देर तक पार नहीं जाना जिनी देर तक आसा की वार नहीं कर दे उत्थे ओ कहिंदा है साहब कहिंदे ने इस करके टिको क्योंकि अंदर रूहानियत दे नाल अपने आप नू भरना है उत्थे चुभी हुई सुरत ने सरसा दे किनारे कीर्तन कीता चुभी हुई सुरत ही सी कि पुत्रां दा विछोड़ा पै गया पर अंदर नू खिणन नहीं दिता प्यारियो ਇਹ ਚੁਭੀ ਹੋਈ ਸੁਰਤੀ ਹੈ ਜਦੋਂ ਚਮਕੌਰ ਦੀ ਗੜੀ ਦੇ ਅੰਦਰ ਸਾਹਿਬ ਗੁਰੂ ਕਲਗੀ ਵਾਲੇ ਜਾਂਦੇ ਨੇ ਬਸ ਇੱਕੋ ਗੱਲ ਕਰਕੇ ਉਹ ਕਹਿੰਦਾ ਦੁਨੀਆ ਦੇ ਲੋਕੋ ਬੜੇ ਤੱਕੇ ਨੇ ਤੁਸੀਂ ਇੱਥੇ ਵੱਡੇ ਵੱਡੇ ਅਵਤਾਰ ਪੁੱਤਰ ਦਾ ਵਿਛੋੜਾ ਪਿਆ ਮਹੱਲਾ ਤੋਂ ਛਾਲ ਮਾਰ ਕੇ ਖਤਮ ਹੋ ਗਏ ਭਰਾ ਤੇ ਇਸਤਰੀ ਦਾ ਵਿਛੋੜਾ ਪਿਆ ਰੋ ਰੋ ਕੇ ਰੁੱਖਾਂ ਤੋਂ ਪੁੱਛਿਆ ਵੈਣ ਪਾ ਕੇ ਤੇ ਕਹਿੰਦਾ ਮਿੱਥ ਕੇ ਚੱਕਵੀ ਤੇ ਚੱਕਵੇ ਨੂੰ ਸਰਾਪ ਦਿੱਤਾ ਜਿਨ੍ਹਾਂ ਦਾ ਅੱਜ ਟਿਕਰਾ ਮਿਲਾਪ ਨੇ ਕੀ ਉਹ ਅੰਦਰ ਸੁਰਤ ਟਿਕੀ ਸੀ ਉੱਧਰ ਟੱਕੋ ਤੇ ਇਸ ਧਰਤੀ ਵੱਲ ਨੂੰ ਤੱਕੀਏ ਇੱਥੇ ਜਦੋਂ ਕਿਹਾ ਅਸ਼ਵਾਥਾਮਾ ਵਰਗੇ ਮਾਰੇ ਗਏ ਮਰਿਆ ਸੀ ਬਾਪ ਦਾ ਅੰਦਰ ਖਿੰਡ ਗਿਆ ਅਬ ਮਨੀਓ ਦੀ ਮੌਤ ਨੇ ਅਰਜਨ ਦੇ ਅੰਦਰ ਨੂੰ ਹਲਾ ਕੇ ਰੱਖ ਦਿੱਤਾ ਪਰ ਮੇਰੇ ਕਲਗੀਧਰ ਸਵਾਮੀ ਇੱਕ ਮੁਸਲਮਾਨ ਚੁੱਕਦਾ ਕਲਮ ਉਹ ਕਹਿੰਦਾ ਜੁੜੀ ਕੋਈ ਸੁਰਤ ਦੇ ਜੇ ਦਰਸ਼ਨ ਕਰਨੇ ਜੇ ਤੇ ਕਦੀ ਚਮਕੌਰ ਦੀ ਗੜੀ ਵਿੱਚ ਉਸ ਰਾਤ ਨੂੰ ਤੱਕਿਓ ਜਿਹਨੂੰ ਕਹਿੰਦੇ ਨੇ ਲੇਟ ਗਏ ਕੁਛ ਖਾਕ ਤੇ ਜੀ ਪੋਸ਼ ਵਿਛਾ ਕਰ ਤਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ ਗੋਬਿੰਦ ਵੀ ਸ਼ਬ ਵਾਸ ਹੋਵੇ ਖੈਮੇ ਮੈਂ ਜਾ ਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ ਵਾਹਿਗੁਰੂ 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 ਹੈ ਮੂੰਹ ਸੇ ਨਿਕਲਦਾ ਇਹ ਚੁਭੀ ਹੋਈ ਸੁਰਤ ਹੀ ਕਹਿ ਸਕਦੀ ਏ ਖਿੰਡੇ ਕੋਈ ਅੰਦਰੋਂ ਇਹ ਆਵਾਜ਼ ਨਹੀਂ ਆਉਣੀ ਵਾਹਿਗੁਰੂ 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 ਹੈ ਮੂੰਹ ਸੇ ਨਿਕਲਦਾ ਖੈ ਤੂੰ ਹੀ ਖੀ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਦਾ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ ਚੁਭੀ ਹੋਈ ਸੁਰਤ ਹੈ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ ਕਹਿੰਦਾ ਵੇਖੋ ਚੁਭੀ ਹੋਈ ਸੁਰਤ ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ ਥੇ ਤੇਰੇ ਹੈ ਤੇਰੇ ਰਹੇਗੇ ਤੇਰੇ ਦਾਤਾ ਜਿਸ ਹਾਲ ਮੇਂ ਰੱਖੇ ਵੋਈ ਹਾਲ ਹੈ ਅੱਛਾ ਇਹ ਕਿਹੜਾ ਸਬਕ ਸੀ ਕਿ ਜਿਸ ਹਾਲ ਵਿੱਚ ਰੱਖੇਗਾ ਤੂੰ ਠੀਕ ਹੈ ਇਹ ਚੁਭੀ ਕੋਈ ਸੁਰਤ ਹੈ ਜਿਸ ਹਾਲ ਮੇਂ ਰੱਖੇ ਵੋਈ ਹਾਲ ਹੈ ਅੱਛਾ ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਨ ਪਰ ਨਹੀਂ ਸ਼ਿਕਵਾ ਗੁਰੂ ਗੁਰੂ ਤਾਂ ਹੋ ਸਕਦਾ ਪਰ ਤੇਰੇ ਲਈ ਕੋਈ ਸ਼ਿਕਵਾ ਨਹੀਂ ਇਹ ਚੁਭੀ ਕੋਈ ਸੁਰਤ ਹੈ ਕਦੀ ਤੱਕੋ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਉਸ ਬਚਨ ਨੂੰ ਕੇਵਲ ਇਹ ਤਾਂ ਕਵੀ ਦੇ ਅੰਦਰ ਦੀ ਖੇਡ ਹੈ ਨਾ ਤੇ ਜਦੋਂ ਆਪਾਂ ਪੜ੍ਹਦੇ ਹਾਂ ਜ਼ਬਰਨਾਮਾ ਉਹਦੇ ਵਿੱਚ ਸ਼ਬਦ ਕੀ ਵਰਦੇ ਨੇ ਚੁਭੀ ਕੋਈ ਸੁਰਤ ਕਹਿੰਦੀ ਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਰੰਭ ਸ਼ੁਰੂ ਕਰਦੇ ਨੇ ਕਹਿੰਦੇ ਨੇ ਕਮਾਲ ਏ ਕਰਾਮਾਤ ਕਾਇਮ ਕਰੀ ਪਹਿਲਾ ਸ਼ੇਅਰ ਏ ਜ਼ਬਰਨਾਮੇ ਦਾ ਕਮਾਲ ਏ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਤੁਮ ਰਹੀਮ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇਖੋ دل پذیر شبد کی نے کہنے رب تیری کرامات کمان لیے تو رزق دین والا ہے کہنے شرم پیا دی لاج رکھن والا ہے اما بخش بخشن دا او دستگیر کہن لگے روزی دیکھو تو رزق دین والا ہے رضا بخش روزی دے او دل پذیر چبھی ہوئی سرت کہندی او رنگ زیر لوگ پتراں دی موت دیکھ کے گھبراندے نے پر میں تینوں ایک گل کہہ دیا متا بھلیکھے وچ رہ کے میرا اندر ڈول گیا ہے کہہ لگے ہما را کسا سایا کے آئے بزیر میرے سر دے اتنے ہما پنچھی مڈراندا پیا ہے تے جے تیرے ورگا چلاک کان دھوکھے نال گھیر وی لے تے میرا کچھ نہیں وگڑنا یہ چبھی کوئی صورت ہے ہمارا سا کتا سایا کے آئد بزیر برو دست دارد نہ زاگے دلیر کہن لگے کسے پشت ابتد پسے شیرے نر اور انگ جیب شیر دے تے دروازے وچ شیر دے کول کھلو کے پیڑ تے بکری آ کے ونار جائے کی لوڑے شیر کول کھلون دی چبھی کوئی صورت لکھ دیے میرے کول رب دا نام شیر ورگا آسر ہے تیرے ورگیاں کئی پیڑا تے بکریاں لگیاں مینو تیری پرواہ کوئی کسے پشت ابتد پشے سیرے نر نہ گیرد بوجو میشو آہو گزر پھر لکایا کچھ نہیں کہہ لگے گرسنا چیکارے کنات چیل نر کہ دا لکھ برایت برو بے خبر کہنے چاری پکھے پانے دس لکھ تو لیا دا ٹٹی در کہنے پھر تو کہنے کرپان کو چکی کہنے کلہ میں نہیں میں آون والی اپنی سنتان نو بھی کہہ چلیا ہاں کہ چونکار از ہم ہیلتے در گجست حلال است بردن با شمشیر دس اے چبھی ہوئی سرت ہے پھر کہنے باقی گل رہی پترا دی چے مردی کے اگر خموشا کنی کہ آتش دمارا فروزا کنی چار چنگیاڑیاں بناڑیاں کدھر دی مردانگی ہوئے خزور ایتھوں تردے نے ماچھی والے پہنچ دے نے چبھی ہوئی سرت نے کوئی گلا نہیں اوتھے جڑا شبد کیا وہ شکر وچ ہے خیال پاتشاہی دسنی کہن لگے متر پیارے نو حال مریداں دا کہنا چبھی ہوئی سرت متر پیارے نو حال مریداں دا کہنا تد بن روگ رجائیاں دے اوڈن نانگ نواساں دے رہنا سول سرائی خندر پیالا بیگ کسائیاں دا سہنا یارنے دا سانو ستر چنگا پٹ کھیڑیاں دا رہنا اے چبھی ہوئی سرت ہے تر لگدے نے اج صاحب دے چرناں وچوں رحمتا لئیاں دونوں بھراواں نے غنی خان تے نبی خان نے تے ڈاکٹر بلبیر سنگھ نے لمبی نظر پستک وچ ایک گل کہی او کہندے نے غنی خان نبی خان انہاں دی دھی شیک او گرو گوبند سنگھ جنے دن کول رہے نے نا تے اے انہاں صاحب دے چرناں وچ چھوٹی جی بچی سی روز گرو گوبند سنگھ جی دے کول بہنا اتے گل بڑی سونی انہیں کہی چبھی کوئی سرت دی کھیڈ ہے تے سب تھائی سہائی ہوندے نے صاحب دھن گرو گوبند سنگھ دے کول روز بہندی رہی تے حضور اینوں دھی تے غنی خان نبی خان جدن پلنگ چوکے ترے تے مڑے نے واپس تے اج بھی او حکم نامہ ماچھی والے دی ترتی تے پیا تر لگیا کلگی والے نے قلم چوکے ایک بچن کیا سی کہن لگے ایک اوہنکار ستگرو جیو اس حکم نامے دی پوری عبارت اے ہے ایک اوہنکار ستگرو جیو وہ گرو جی کی آگیا ہے سربت سنگت اوپر میرا حکم ہے غنی خان نبی خان اے جو ہیں سو میرے ہیں اے میرے نے شبد ورتے ہیں کہنے غنی خان نبی خان اے جو ہیں سے میرے فرزنداں سے بیج ہیں میرے پتراں تو چنگے میں لگتے پے نے کہنے لگے جو سکھ ان کی خدمت اندر رجو رہے گا تے اگلی عبارتے سو نحال ہوگ اونا اوپر میری خوشی ہوگ اونا اوپر میرا آہت ہوگ اے جو ہیں سو میرے ہیں جو سکھ اینا کی سیوا کرے گا سو میری سیوا کرے گا سمجھ لیو تھے پہ جدو لے کے حکم نامہ گھر مڑے نا اوتھے ڈاکٹر بلبیر سنگھ کہندے نے او بچی جڑے صاحب دے چرناں وچ جڑ کے اس چھوٹی جی بچی دا پیار بنیا واپس آئے تے پوچھ دیے ابا ستگرو مرشد جا جو شبدوں نے ورتے کتے نے کہن لگے بیٹا او اگے چلے گئے کہنے اس بچی دیاں اکھاں پا رہی ہیں جویں ادریواں ہوئے تے ڈاکٹر بلبیر سنگھ کہندے چک کے انہوں کہن لگے تھی آ دیکھ میرے گرو گوبند سنگھ نے جیڑی ساڈے تے کرپا کیتی آ کسے تے نہیں وجہ ہوئی بھاونا نا انہاں دی پوچھا کی कह लगे ससी तुर लगे सा, पिछा आए फिर पिछा चले गए, ते कलम चुक के कहिंदे ने कि तुसी मेरे लीक पुत्र, मैं तुहानू लिख के दिता है तुसी मेरे लीक पुत्र हो। ते खोल के हुक्मनामा जदों सुनाया ते अग्गों कहिंदी है अब्बा उस गुरु दिया तुसी होए पुत्र ते मैं की होई, कह लगे तू ओदी पोती। कहिंदे ने बच्ची दे सवाल देखो कैसे कमाल दा, कहिंदी मैं पोती, आखदी ने हां। कहिंदे ने किन्नियां पोतियां ने, कह लगे बाकी सारियां लई पुत्र ते धीआं शब्द वरत्या है, केवल एक तू है जिदे लई शब्द पोती वरत्या जाए, बाकी जे घर बच्ची होवे तां वी कहिंदे गुरु दी दित्ती धी है, कदी नहीं कहिंदे गुरु दी पोती। मां ने भी शब्द हो धी ने भी शब्द हो, पर उत्थे उन्हें शब्द कैसन, कहन लगी मैं पोती, मैं पोती, मैं आबदार मोती, मैं ओत पोत होती। शब्द वरते सन ते क्या सी गनी खां नबी खां तुसी चेते करोगे मैं तुहाडे कोल होवांगा, दोनों भरावां क्या सी दाता हुण उस कमरे विच असी नहीं पांगे, असी ओथी टिकांगे जिथे पहरे दिते। अज भी सिखा कदी सत शरदा नाल जाई तर्क नाल नहीं, माछी वाड़े उन्हां दे घर वड़ेगा ना ते खब्बे हथ दोनों भरावां दीआं कबरां ने, गुरु साहब दा गुरुद्वारा अंदर है सामने उन्हां दीआं बाहर कबरां ने, साहब उन्हां ते रहमत कीती, तुरे इथों मुक्तसर दी जंग हो गई, साहब ने टुटियां गंढ दित्तियां। जदों डल्ले कोल गए इत्थे इक शब्द आया सी, डल्ला ना मल्ला गुरु गोबिंद इकला, कोई अज कुछ नहीं। ते साहब ने उत्थे देखो शब्द वरते, कह लगे ना डल्ला ना मल्ला पर गुरु गोबिंद सिंह नाल अल्लाह, मेरे नाल परमेश्वर है। वो चुभी हुई सुरत रहमतां करदी होई अबचल नगर दी धरती ते पहुंची, उत्थे खालसा तेनू एक गल कह के गए सन कि सब थाई होए सहाय, सिख गुरु दे चरणा भी जुड़िया। ते गुरु गोबिंद सिंह नू पुछदे ने दातार जदों हजूर, उन्हां नू क्या भाई दया सिंह नू इह वैसे कल नू आउणा है कि तुसी सतगुरु दे चरणा भी जुड़ना है। गुरु ग्रंथ साहिब नू गुरता गद्दी दित्ती ते गुरमुखो उत्थे पुछिया सी दातार तुसी साडे तो वख, कहिंदे सवाल ही नहीं पैदा हुंदा, बस एक गल तू मेरी मान ली मैं तेरे नाल रहांगा। पुछिया केड़ी, कहन लगे खालसा मेरो रूप है खास, सब थाई होए सहाय ने, खास रूप दे मैं नाल हां, खालसा मेरो रूप है खास, खालसे मैं हूं करूं निवास, खालसा मेरो मुख है अंगा, खालसा के हो सत सब संगा, सब थाई होए सहाय। कहने मैं तेरे नाल हां, खालसा के हो सद सद संगा, खालसा मेरो सतगुर पूरा, खालसा मेरो सज्जन सूरा। कहने रब ते गुरु नानक दी कसमी जा मैं रंच ना पिसया भाखी, पार ब्रह्म गुरु नानक साखी, रोम रोम जे रसना पाऊं तत पे खालसा जस तोए गाऊं, किवें तेरे सहाई ने। कह लगे हौं खालसे का खालसा मोर मेरो ओत पोत सागर, गुंदेरो जिवें समुंदर दा पानी ते समुंदर दी बूंद ओत पोत ने, इसे तरह मैं तेरे नाल जे तू गुरु नू अपने अंदर टिका लेगा ते मना। अज भी गुरु गोबिंद सिंह तेरे सहाई ने, उस गुरमुख दियां चार पंक्तियां नाल संपूर्णता करांगा। उन्हें कहा सी कहिंदा सिखो जे किसे ने शुक्र करने, कहिंदा चमकौर दी धरती दा एक एक ओ जर्रा है, किथे सोना बनाने लई तुसी रसायण ते कीमिया लभदे फिरदे हो। कहिंदे ने इत्थों दे एक एक जर्रे नू अपने मस्तक ते लाओ ते तुहाडी तकदीर बदल देगा। फिर उन्हें एक शब्द कहा, कहिंदा करतार की सुगंध नानक की कसम है। अल्लाह यार खां दसवां पातशाह श्री गुरु गोबिंद सिंह साहिब जी सब थाई होए सहाय बारे उन्हें शब्द कह, कहिंदा करतार की सुगंध नानक की कसम है, जितनी भी गुंद गोबिंद की तारीफ हो वो कम है। कहिंदा हर चंद मेरे हाथ में पुरजोर कर्म है, हर चंद मेरे हाथ में पुरजोर कलम है, लिखू सतगुरु के वसब कहां ताबे रकम है। मैं कलम चुक ली तेरे बारे की लिखा, पूछया जी क्यों, कहिंदा एक आंख से बुलबुला क्या कुल बहर को देखे। विद्वान कहिंदे बुलबुले दी एक आंख है, एक आंख से बुलबुला क्या कुल बहर को देखे, दाता साहिल को देखे, मंझदार को देखे या लहर को देखे, बुलबुले कुल की ताकत है तेरे जिंदगी दे बचपन नू जवानी नू अंतले समय नू तकना। कहिंदा एक आंख से बुलबुला क्या कुल बहर को देखे, साहिल को देखे, मंझदार को देखे या लहर को देखे। पुछया जी क्यों? कहिंदा कारण ए वे के लक्ष्मण सा बिरादर पाए तस्कीर जिगर था, तेरे वर्गा कोई नहीं किवें लिखा, सिखां दा किवें सहाई होया है। कहन लगे लक्ष्मण सा बिरादर पाए तस्कीर जिगर था, सीता सी पति बरता बन राम को गरता। कहिंदा बाकी है कन्हैया ना उनका पिसर था, कहिंदा ओ लड़ाई ते तेरी लड़ाई च फर्क है। बाकी है कन्हैया ना उनका पिसर था, कटा दिए शिष शाम ने गीता को सुनाकर, तेरे सहाई ने सिखा गुरु गोबिंद सिंह पर रूह फूक दी गोबिंद ने अपनी औलाद कटाकर। अपनी औलाद दे के तेरी सरदारी कैम कीती, ता एक कवि कहिंदा सी कहिंदा दातिया किदे नाल मैं दया तशबीह तेनू, हर एक गल पे जाप दी ओपरीए ढाके तेग नहीं पिता दी पसलीए, हाथ विच ढाल नहीं पुत्र दी खोपरी। तू रहमता कीतियां आ उस दसवें पातशाह दे चरणा दी लईए टेक, ते तू भी खालसा बन के बाणी पढ़ी, ते जदो साहब तेरे नेड़े होके टुकणगे ते तेरी रसना तो ए क्या होया सफल होवेगा कि दसवां पातशाह श्री गुरु गोबिंद सिंह साहब जी सब थाई होए सहाय। कल नूं विचार करांगे कि दसवां पातशाहियां दी जोत गुरु ग्रंथ साहिब जिहड़ी पिछले दसां दिनां तों चलदी आई कथा, उहदा निचोड़ तत्काल। वाहिगुरु जी का खालसा, वाहिगुरु।